ताजा सब्जियां लई तुहाडा अपना फार्म कैलडन सब्जी फार्म जिथे तुसी लै सकदे हो निखरे पौधे मिट्टी गमले अते हर तरह दे फुल ते सब्जियां दी पनीरी अपने घर विच कोई भी सब्जी या फुल दे पौधे उगाण लई कैलडन सब्जी फार्म ते आओ।
पढ़ पढ़ आलम फाजिल होयो कदे अपने आप नू पढ़िया ही नहीं जा जा बढ़दा मंदर मसीती कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच वख-वख टॉपिकां नू बड़े सिंपल तरीके दे नाल ताड़े रूबरू पेश करने की कोशिश करांगा।
माइंड एंड बॉडी प्रोग्राम देख रहे लखां ही दर्शकां अते लखां ही श्रोतियां नू डॉक्टर नरेंद्र रवि दा प्यार भरिया नमस्कार सलाम अलैकुम सत श्री अकाल एंड वेरी गुड मॉर्निंग। हर इतवार दी सवेरे 10 बजे तो लैके 11 बजे तक मैं तुहाडी सेवा दे विच पेश हुन्ना माइंड एंड बॉडी प्रोग्राम लैके जिस दे विच बहुत सारे जिहड़े टॉपिक्स हुंदे ने ओह रूहानियत दे नाल टच करदे ने कुछ रिलीजियस हुंदे ने एथिकल हुंदे ने पोलिटिकल हुंदे ने कुछ मेडिकल नाल संबंधित हुंदे ने सो कुल मिला के हल्के फुल्के ढंग दे नाल ਇਹ ਮੈਂ ਪ੍ਰੋਗਰਾਮ ਮਾਈਂਡ ਐਂਡ ਬਾਡੀ ਤੁਹਾਡੇ ਅੱਗੇ ਪੇਸ਼ ਕਰਦਾ ਹਰ ਸੰਡੇ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ ਸਵੇਰੇ ਤੇ ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਮੈਂ ਹਮੇਸ਼ਾ ਹੀ ਕਈ ਸਾਲਾਂ ਤੋਂ ਤੁਹਾਡੀ ਚਰਨਾਂ ਦੇ ਵਿੱਚ ਇਹ ਬੇਨਤੀ ਕਰਦਾ ਤੇ ਬਾਅਦ ਚ ਪਛਤਾਉਣ ਨਾਲੋਂ ਇੱਕ ਗੱਲ ਪੱਲੇ ਬੰਨ ਲਓ ਕਿ ਜੇ ਤੁਸੀਂ ਕਦੇ ਕੋਈ ਪ੍ਰੋਪਰਟੀ ਵੇਚਣੀ ਹੈ ਜਾਂ ਖਰੀਦਣੀ ਹੈ ਚਾਹੇ ਉਹ ਤੁਹਾਡਾ ਮਕਾਨ ਹੈ ਦੁਕਾਨ ਹੈ ਫਾਰਮ ਹਾਊਸ ਹੈ ਗੈਸ ਸਟੇਸ਼ਨ ਹੈ ਕੁਛ ਵੀ ਹੈ ਉਹਦੇ ਲਈ ਤੁਹਾਨੂੰ ਕੈਨੇਡਾ ਦੇ ਵਿੱਚ ਰੀਅਲ ਸਟੇਟ ਦੇ ਬੰਦਿਆਂ ਦੀ ਮੋਸਟਲੀ ਲੋੜ ਪੈਂਦੀ ਹੈ। ਤੁਸੀਂ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ ਤੁਹਾਡੇ ਧਾਰਮਿਕ ਜਥੇਬੰਦੀ ਦਾ ਮੈਂਬਰ ਹੈ ਕੋਈ ਵੀ ਹੈ ਉਹਦੇ ਨਾਲ ਬੁਲਾ ਕੇ ਉਹਨੂੰ ਫਾਈਨਲ ਨਾ ਕਰੋ ਕਿਉਂਕਿ ਅਕਸਰ ਦੇਖਣ ਚ ਆਉਂਦਾ ਕਿ ਬਾਅਦ ਦੇ ਵਿੱਚ ਸਾਨੂੰ ਪਛਤਾਉਣਾ ਪੈਂਦਾ ਕਿ ਮੇਰੇ ਨਾਲ ਤਾਂ ਠੱਗੀ ਵਜੇ। ਸੋ ਇਸ ਕਰਕੇ ਇਸ ਠੱਗੀ ਤੋਂ ਬਚਣ ਦੇ ਲਈ ਤੁਸੀਂ ਇੱਕ ਦੀ ਥਾਂ ਤੇ 2, 3, 4, 5 ਬੰਦਿਆਂ ਨੂੰ ਬੁਲਾ ਲਓ ਆਉਣਾ ਉਹਨਾਂ ਨੇ ਆਪਣੀ ਗਾਉਣ ਨੂੰ ਹੈ ਸਿੱਧੀ ਗੱਲ ਕਿਉਂਕਿ ਉਹਨਾਂ ਨੇ ਪੈਸੇ ਕਮਾਉਣੇ ਨੇ ਨਖਰਾ ਨੂੰ ਜਿਹੜਾ ਬੰਦਾ ਨਖਰਾ ਕਰਦਾ ਉਹਨੂੰ ਨਾ ਬੁਲਾਓ ਜਿੱਥੇ ਚਾਹੋਗੇ ਜਦੋਂ ਚਾਹੋਗੇ ਉਦੋਂ ਉਹ ਆਉਣਗੇ ਉਹਨਾਂ ਨਾਲ ਗੱਲਬਾਤ ਕਰੋ ਵੀ ਕਿੰਨੀ ਕਮਿਸ਼ਨ ਲਏਗਾ ਕੀ ਕਰੇਗਾ ਕੀ ਨਹੀਂ ਕਰੇਗਾ ਸਾਰੀਆਂ ਜਦੋਂ ਤੁਸੀਂ ਗੱਲਾਂ ਬਾਤਾਂ ਕਰੋਗੇ 4-5 ਬੰਦਿਆਂ ਨੂੰ ਗੱਲਬਾਤ ਕਰਨ ਤੋਂ ਬਾਅਦ ਤੁਹਾਨੂੰ ਯਕੀਨ ਹੋਜੂ ਕਿ ਤੁਹਾਡੇ ਲਈ ਕਿਹੜਾ ਬੰਦਾ ਫਾਇਦੇਮੰਦ ਹੈ ਕਿਹੜਾ ਬੰਦਾ ਤੁਹਾਨੂੰ ਉਲਝਾਉਣਾ ਚਾਹੁੰਦਾ ਕਿਹੜਾ ਬੰਦਾ ਜ਼ਿਆਦਾ ਕਮਿਸ਼ਨ ਮੰਗਦਾ ਕਿਹੜਾ ਬੰਦਾ ਤੁਹਾਡਾ ਫਾਇਦਾ ਨਹੀਂ ਕਰਦਾ। ਸੋ ਉਦੋਂ ਬਾਅਦ ਤੁਸੀਂ ਜੱਜਮੈਂਟ ਕਰੋ ਜਿਹੜਾ ਵੀ ਤੁਹਾਨੂੰ ਵਧੀਆ ਲੱਗਦਾ ਉਹਨੂੰ ਤੁਸੀਂ ਆਰਡਰ ਦੇ ਦਿਓ ਜੇ ਤੁਹਾਨੂੰ ਪਹਿਲਾਂ ਹੀ ਵਧੀਆ ਲੱਗਿਆ ਦੇ ਪਹਿਲੇ ਨੂੰ ਦੇ ਦਿਓ ਫਿਰ ਸਾਨੂੰ ਪਛਤਾਉਣ ਦੀ ਲੋੜ ਤਾਂ ਨਹੀਂ ਪੈਣੀ ਬਸ ਮੇਰੀ ਇੰਨੀ ਕੀ ਬੇਨਤੀ ਹੈ। ਸੋ ਇਹਦੇ ਲਈ ਮੈਂ ਮੇਰੇ ਵੱਲੋਂ ਜਿਹੜਾ ਇੱਕ ਨਾ ਰਿਕਮੈਂਡ ਹੈ ਇਹ ਕੋਈ ਮੈਂ ਉਹਨਾਂ ਨੇ ਮੈਨੂੰ ਪੈਸੇ ਨਹੀਂ ਦਿੱਤੇ ਉਹਨਾਂ ਨੇ ਕਦੇ ਮੈਨੂੰ ਕਿਹਾ ਨਹੀਂ ਕਿ ਐਡਵਰਟਾਈਜਮੈਂਟ ਕਰ ਦਿਓ ਪਰ ਮੈਂ ਉਹਨਾਂ ਨਾਲ ਡੀਲ ਕੀਤਾ ਸ਼ੀਜ਼ ਵੰਡਰਫੁਲ ਲੇਡੀ ਕੰਟੈਂਟਮੈਂਟ ਹੈ ਕਹਿਣੀ ਤੇ ਕਰਨੀ 100% ਕੌਮਾ ਫੁੱਲ ਸਟਾਪ ਇੱਕੋ ਹੀ ਹੈ ਉਹ ਹੈ ਅਰਫਾ ਮੁਜ਼ੱਫਰ ਜੀ। ਇਹ ਨਾ ਦੇਖੋ ਵੀ ਇਹ ਕਿਹੜੇ ਦੇਸ਼ ਦੀ ਹੈ ਕਿਹੜੇ ਧਰਮ ਦੀ ਹੈ ਧਰਮ ਤੁਹਾਨੂੰ ਤਾਂ ਇੱਥੇ ਹੀ ਰਹਿ ਜਾਂਦੇ ਨੇ ਜਦੋਂ ਪਰਮਾਤਮਾ ਨੇ ਅੱਲਾ ਨੇ ਵਾਹਿਗੁਰੂ ਨੇ ਸਾਨੂੰ ਇਸ ਦੁਨੀਆਂ ਚ ਭੇਜਿਆ ਸੀਗਾ ਉਦੋਂ ਕੋਈ ਧਰਮ ਨਹੀਂ ਸੀਗਾ ਜਦੋਂ ਹੀ ਮਾਂ ਦੇ ਪੇਟ ਚੋਂ ਜਨਮ ਲੈਂਦੇ ਹਾਂ ਬਾਹਰ ਆਉਂਦੇ ਹਾਂ ਉਹਦੀ ਸਾਡਾ ਧਰਮ ਬਣ ਜਾਂਦਾ ਵੀ ਇਹ ਹਿੰਦੂ ਦੇ ਘਰ ਪੈਦਾ ਹੋਇਆ ਸਿੱਖ ਦੇ ਘਰ ਹੋਇਆ ਮੁਸਲਮਾਨ ਦੇ ਹੋਇਆ ਈਸਾਈ ਦੇ ਹੋਇਆ ਜਦੋਂ ਮਰ ਜਾਂਗੇ ਫਿਰ ਕੋਈ ਧਰਮ ਨਹੀਂ। ਸੋ ਇਹ ਧਰਮਾਂ ਧੁਰਮਾਂ ਦੇ ਫੈਰੇ ਛੱਡੋ ਜਿਹੜਾ ਵਧੀਆ ਬੰਦਾ ਉਹ ਵਧੀਆ ਬੰਦਾ ਹੀ ਹੈ ਚਾਹੇ ਕਿਸੇ ਵੀ ਧਰਮ ਦਾ ਹੋਵੇ। ਸੋ ਅਰਫਾ ਮੁਜ਼ੱਫਰ ਜੀ ਨੂੰ ਬੁਲਾਓ ਤੇ ਉਹਨਾਂ ਨਾਲ ਗੱਲਬਾਤ ਕਰੋ ਜੇ ਤੁਹਾਨੂੰ ਚੰਗੇ ਲੱਗਣ ਉਹਨਾਂ ਨੂੰ ਦੇ ਦਿਓ ਨਹੀਂ ਤਾਂ ਫਿਰ ਜਿੱਥੇ ਤੁਹਾਨੂੰ ਜੀ ਕਰਦਾ ਉੱਥੇ ਦੇ ਦਿਓ ਬੁਲਾਉਣ ਦਾ ਕੋਈ ਨੁਕਸਾਨ ਨਹੀਂ। ਫੋਨ ਨੰਬਰ 6478986245 647-898-4845 ਉਹਨਾਂ ਦਾ ਨੰਬਰ ਹੈ ਤੁਸੀਂ ਕਾਲ ਕਰ ਲਓ ਗੱਲਬਾਤ ਕਰੋ ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਕਰ ਲਓ ਬਸ ਮੇਰੀ ਤਾਂ ਇੰਨੀ ਕੀ ਬੇਨਤੀ ਹੈ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਠੱਗਾਂ ਦੇ ਉੱਤੇ ਜਿਹੜੇ ਚੀਟਰ ਹੁੰਦੇ ਨੇ ਵੀ ਠੱਗ ਕਿਹਨੂੰ ਕਹਿੰਦੇ ਨੇ ਉਹ ਕਿਸ ਤਰ੍ਹਾਂ ਦੇ ਕੰਮ ਕਰਦੇ ਨੇ ਸਾਰਿਆਂ ਦਾ ਸਾਡਾ ਵਾਹ ਪਿਆ। ਅੱਜ ਮੈਂ ਰੇਡੀਓ ਸਟੇਸ਼ਨ ਦੇ ਉਹਨਾਂ ਠੱਗਾਂ ਦੇ ਬਾਰੇ ਕੁਛ ਆਪਣੇ ਵੀ ਜਾਤੀ ਦੇ ਅਰਗੇ ਗੱਲ ਕਰਾਂਗਾ ਤੁਸੀਂ ਵੀ ਕੋਈ ਗੱਲਬਾਤ ਅੱਜ ਤਾਂ ਨਹੀਂ ਕਰ ਸਕਦੇ ਕਿਉਂਕਿ ਮੈਂ ਘਰੋਂ ਲਾਈਵ ਪ੍ਰੋਗਰਾਮ ਨਹੀਂ ਕਰ ਰਿਹਾ ਘਰੋਂ ਕਰ ਰਿਹਾ ਇਸ ਕਰਕੇ ਅੱਜ ਤਾਂ ਲਾਈਨ ਮਿਲਣੀ ਨਹੀਂ ਕਿਉਂਕਿ ਸਾਡੇ कुछ फंक्शन रखे घर सो इस करके आप ठगा के उ गल करिए नैक्सट वीक आप स्टूडियो होवे जो मर्जी तुम इस टॉपिक मेरे न डिस्कस कर सकते भी ठग किनू कहने की परपज है ठगा का यह सारिया गलां बातें करा तो इस तू अलावा मैं दसनी चाहना कि मेनू ललित बाटला जी का हूनी हूनी फोन आया कि ब्रैम्पटन के एक मोर दैन 7000 स्केयर फीट लग्जरी होम है हर चीज कहते देखोगे पता लगूगा भी किनू कहें लग्जरी जे तुसी पिछे बैक यार्ड च आओगे उदो भी पता लगूगा कि बैक यार्ड कितना खूबसूरत बनाया हुआ फॉल्स लगे हुए ने ट्रीज फ्लावर जेडे ने नैचुरल ने घर के अंदर जाओगे तो पता लगूगा उन्होंने अज ओपन हाउस लगाया 2 बजे तो लैके 5 बजे तक एड्रैस है 64 बर्लवुड एक इथे है यह एयरपोर्ट से कंट्री साइड कह लो या गोरवे से कंट्री साइड कह लो गोरवे कंट्री साइड कह लो गोरवे गोर नहीं क्या मैं गोरवे कंट्री साइड या एयरपोर्ट कंट्री साइड उथे तुहानू साइन मिल जाएंगे उथे बर्लवुड है तुसी जाके 2 बजे तो लैके 5 बजे तक ललित बाटला जी नाल रियल स्टेट के एजेंट ने ब्रोकर भी ने उन्होंने जाकर तुसी मकान देके गलबात कर सकते हो मोर दैन 7000 स्केयर फीट यह मकान है। चलो असी हुण अपने टॉपिक ते आउने ठगां दे उत्ते सो ठगां नू छेड़न तो पहला आप एक गाना सुन लीए शायद उन्हां दे भी समझ आ जाए जिहड़े बंदे इस तरह दी ठगियां मारदे ने सुनो गाना ते उस तो बाद आप अपने टॉपिक नू कंटिन्यू करते हैं।
जिन्ना ले पाप कमाने किथे गए तेरे घर पैर पसार प्यों विच वेड़े कड्डो कड्डो कर जिस तू बे नाल गुड़ती दे उसे दे नाल पानी जेड़े आए मेलियो बंदिया ते ओयो आए मकान ना तुप रहनी ना छा बंदिया ना तुप रहनी ना छा बंदिया ना प्यो रहना ना मां बंदिया ना प्यो रहना ना मां बंदिया हर शैने आखिर मुक जाना शैने आखिर मुक जाना इक रहना रब दा ना बंदिया ना तुप रहनी ना छा बंदिया ना प्यो रहना ना मां बंदिया तू मुँह चो रब रब कर जाए कदी पूरे अंदरों भी करया कर जो बाणी दे विच लिखिया है तू अमल ओदे ते करया कर कुल तिन हथ तेरी थां बंदिया कुल तिन हथ तेरी थां बंदिया हर शै ने आखिर मुक जाना शैने आखिर मुक जाना इक रहना रब दा ना बंदिया ना तुप रहनी ना छा बंदिया ना प्यो रहना ना मां बंदिया।
वेलकम बैक। जिस तरह के तुहानू पता ही है कि आपां हर संडे वाले दिन सवेरे 10 बजे तो लैके 11 बजे तक माइंड एंड बॉडी प्रोग्राम पेश करते हैं। मैनू दस से बड़ी खुशी हो रही है कि मैं जिथे यूट्यूब चैनल भी करना उथे अज 5.5 लाख तो भी ज्यादा मेरे व्यूअर्स ने 40,000 के लगभग जो सबसक्राइबर ने पैसे भी आते ने यूट्यूब तो पर चंगे पासे लाए जाते हैं। तुम भी जे मेरे प्रोग्राम यूट्यूब देखना होवे ਤਾਂ ਤੁਸੀਂ ਨਰਿੰਦਰ ਰਵੀ ਗੋਇਲ ਪਾ ਕੇ ਤੁਸੀਂ ਯੂਟਿਊਬ ਦੇ ਉੱਤੇ ਮੇਰੇ ਮੋਰ ਦੈਨ 450 ਵਲੌਗਸ ਹੁਣ ਤੱਕ ਜਿਹੜੇ ਪਬਲਿਸ਼ ਹੋ ਚੁੱਕੇ ਨੇ ਤੇ ਬਹੁਤ ਜਿਹੜੇ ਨੇ ਉਹ ਰੂਹਾਨੀਅਤ ਦੇ ਨਾਲ ਨੇ, ਸਮਾਜਿਕ ਨੇ, ਐਥੀਕਲ ਨੇ, ਪੋਲੀਟੀਕਲ ਨੇ ਤੇ ਨਾਲ ਨਾਲ ਮੈਡੀਕਲ ਨਾਲ ਸੰਬੰਧਿਤ ਵੀ ਉਹਦੇ ਵਿੱਚ ਯੂਟਿਊਬ ਚੈਨਲ ਦੇ ਵਿੱਚ ਹੈਗੇ, ਤੁਸੀਂ ਜਾ ਕੇ ਸੁਣ ਸਕਦੇ ਹੋ ਤੇ ਜੇ ਤੁਹਾਨੂੰ ਚੰਗਾ ਲੱਗੇ ਸਬਸਕ੍ਰਾਈਬ ਵੀ ਕਰ ਦਿਓ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਠੱਗਾਂ ਦੇ ਬਾਰੇ। ਠੱਗ ਦੁਨੀਆ ਦੇ ਵਿੱਚ ਆਮ ਮਿਲਦੇ ਨੇ। ਹੁਣ ਠੱਗਾਂ ਨੂੰ ਸਮਝਣ ਲਈ ਸਾਨੂੰ ਇੱਕ ਥੋੜੀ ਡਿਟੇਲ ਸਮਝਣ ਦੀ ਲੋੜ ਹੈ ਕਿ ਇਸ ਕੁੱਲ ਦੁਨੀਆ ਦੇ ਅੰਦਰ ਸਾਰੀ ਦੁਨੀਆ ਦੇ ਅੰਦਰ ਚਾਰ ਪ੍ਰਕਾਰ ਦੇ ਲੋਕ ਸਾਨੂੰ ਮਿਲਦੇ ਨੇ ਜਿਨ੍ਹਾਂ ਨਾਲ ਵਾਹ ਪੈਂਦਾ। ਪਹਿਲੀ ਕਿਸਮ ਦੇ ਬਹੁਤ ਥੋੜੇ ਜਿਹੇ ਲੋਕ ਨੇ ਜਿਹੜੇ ਕਿ ਨੇਕ ਪਾ ਕਮਾਈ ਕਰਦੇ ਨੇ, ਹੱਕ ਹਲਾਲ ਦੀ ਕਮਾਈ ਕਰਦੇ ਨੇ, ਪਰਮਾਤਮਾ ਦਾ ਭਜਨ ਸਿਮਰਨ ਬੰਦਗੀ ਕਰਦੇ ਨੇ, ਸਬਰ ਸੰਤੋਖੀ ਨੇ, ਸੈਲਫ ਕੰਟੈਂਟਡ ਨੇ, ਉਹ ਦੂਜਿਆਂ ਦੀ ਪਰਵਾਹ ਨਹੀਂ ਕਰਦੇ, ਉਹ ਜਿੰਨਾ ਵੀ ਪਰਮਾਤਮਾ ਨੇ ਦਿੱਤਾ ਉਹਦੇ ਵਿੱਚ ਹੀ ਖੁਸ਼ ਰਹਿੰਦੇ। ਇਹ ਪਹਿਲੀ ਪ੍ਰਕਾਰ ਦੇ ਲੋਕ ਨੇ, ਬਹੁਤ ਥੋੜੇ ਹੁੰਦੇ ਨੇ। ਦੂਜੀ ਪ੍ਰਕਾਰ ਦੇ ਵੀ ਥੋੜੇ ਹੀ ਨੇ, ਉਹ ਹੁੰਦੇ ਨੇ ਚੋਰ। ਚੋਰ ਦਾ ਕੀ ਮਤਲਬ ਹੈ? ਜੋ ਚੋਰੀ ਕਰਦੇ ਨੇ। ਇਹ ਕੌਣ ਹੁੰਦੇ ਨੇ? ਦੇਖੋ, ਜਦੋਂ ਉਹਨਾਂ ਨੂੰ ਪਤਾ ਲੱਗ ਜੇ ਵੀ ਘਰ ਵਿੱਚ ਕੋਈ ਨਹੀਂ ਹੈ, ਜਾਂ ਕੋਈ ਗੂੜੀ ਨੀਂਦ ਸੁੱਤਾ ਪਿਆ, ਜਾਂ ਇੱਧਰ ਉੱਧਰ ਉਹਦੀ ਅੱਖ ਇੱਧਰ ਧਿਆਨ ਦੂਜੇ ਪਾਸੇ ਹੈ, ਉਹ ਮਲਕਦੇ ਨੇ ਉਸ ਚੀਜ਼ ਦਾ ਫਾਇਦਾ ਉਠਾ ਕੇ, ਉਹਦੀ ਗੈਰ ਹਾਜ਼ਰੀ ਦੀ, ਉਹਦੀ ਐਬਸੈਂਸ ਵਿੱਚ ਚੀਜ਼ਾਂ ਚੱਕ ਲੈਂਦਾ, ਜਿਹਨੂੰ ਅਸੀਂ ਚੋਰ ਕਹਿੰਦੇ ਹਾਂ, ਚੋਰੀ ਹੋ ਗਈ। ਤੇ ਤੀਜੇ ਪ੍ਰਕਾਰ ਦੇ ਜਿਹੜੇ ਲੋਕ ਹੁੰਦੇ ਨੇ ਉਹ ਹੁੰਦੇ ਨੇ ਡਾਕੂ। ਡਾਕੂ ਕੌਣ ਨੇ? ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੁੰਦਾ, ਖੌਫ ਨਹੀਂ ਹੁੰਦਾ, ਉਹ ਦੂਸਰੇ ਪਾਸੋਂ ਜ਼ੋਰ ਅਜ਼ਮਾਈ ਨਾਲ, ਤਾਕਤ ਦੇ ਨਾਲ, ਤਲਵਾਰ ਤੇ ਬੰਦੂਕ ਦੇ ਡੰਡੇ ਦੇ ਜ਼ੋਰ ਤੇ ਦਿਨ ਦਿਹਾੜੇ ਅਗਲੇ ਨੂੰ ਬਰਬਾਦ ਕਰ ਦਿੰਦੇ ਨੇ। ਬਰੈਂਪਟਨ ਚ ਬੜੀਆਂ ਐਗਜ਼ਾਮਪਲਾਂ ਨੇ ਜਿੱਥੇ ਜੂਲਰੀ ਦੇ ਸਟੋਰਾਂ ਨੂੰ ਕਾਰ ਮਾਰ ਕੇ ਪਰਵਾਹ ਕਰ ਲੁੱਟ ਕੇ ਲੈ ਗਏ, ਘੜੀਆਂ ਚੱਕ ਕੇ ਲੈ ਗਏ, ਦਰਵਾਜੇ ਭੰਨ ਕੇ ਅੰਦਰੋਂ ਚਾਬੀਆਂ ਲੈ ਲੈਂਦੇ ਨੇ, ਇਹ ਡਾਕੂ ਹੁੰਦੇ ਨੇ। ਤੇ ਚੌਥੀ ਪ੍ਰਕਾਰ ਦੇ ਲੋਕ ਸਭ ਤੋਂ ਹੀ ਖਤਰਨਾਕ ਨੇ, ਜਿਹਦੇ ਅਸੀਂ ਯਕੀਨ ਕਰਦੇ ਹਾਂ। ਇਹ ਲੋਕ ਜਿਹੜੇ ਹੁੰਦੇ ਨੇ ਨਾ, ਬੜੇ ਵਧੀਆ ਇਹਨਾਂ ਦੀ ਪਰਸਨੈਲਿਟੀ ਹੁੰਦੀ ਹੈ, ਇਹ ਬੜਾ ਹੀ ਮਿੱਠਾ ਬੋਲਦੇ ਨੇ, ਇਹ ਬੜਾ ਹੀ ਤੁਹਾਡੇ ਨਾਲ ਪਿਆਰ ਜਤਾਉਂਦੇ ਨੇ, ਉਪਰੋਂ ਭੋਲੇ ਭਾਲੇ ਭੱਦਰ ਪੁਰਸ਼, ਪਰ ਅੰਦਰੋਂ ਸ਼ੈਤਾਨ ਹੁੰਦੇ ਨੇ, ਸ਼ੈਤਾਨ। ਇਹ ਉਦੋਂ ਪਤਾ ਲੱਗਦਾ ਇਹਨਾਂ ਦੀ ਸ਼ੈਤਾਨੀ ਦਾ ਜਦੋਂ ਇਹ ਆਪਣੀ ਠੱਗੀ ਮਾਰਨ ਵਿੱਚ ਕਾਮਯਾਬ ਹੋ ਗਏ, ਫੇਰ ਸਾਨੂੰ ਕਹਿੰਦੇ ਆ, ਉਹ ਹੋ ਮੱਥੇ ਹੱਥ ਮਾਰਦੇ ਆ, ਕਿਹਾ ਤਾਂ ਜਾ ਮੇਰੇ ਨਾਲ ਠੱਗੀ ਹੋ ਗਈ। ਇਹ ਚਾਰ ਪ੍ਰਕਾਰ ਦੇ ਲੋਕ ਨੇ, ਇੱਕ ਰੱਬ ਦੀ ਬੰਦਗੀ ਕਰਨ ਵਾਲੇ ਸੱਚੇ ਸੁੱਚੇ, ਦੂਜੇ ਚੋਰ, ਤੀਜੇ ਡਾਕੂ ਤੇ ਚੌਥੇ ਠੱਗ। ਇਹ ਜਿਹੜੇ ਚਾਰੇ ਕਿਸਮ ਦੇ ਲੋਕ ਨੇ ਨਾ, ਇਹਨਾਂ ਨੂੰ ਆਪਣੀ ਜ਼ਿੰਦਗੀ ਚ ਜਿਉਂਦਾ ਰਹਿਣ ਲਈ ਤਿੰਨ ਚੀਜ਼ਾਂ ਦੀ ਜ਼ਰੂਰਤ ਹੈ ਸਾਰਿਆਂ ਨੂੰ, ਚਾਹੇ ਚੋਰ ਨੇ, ਚਾਹੇ ਠੱਗ ਨੇ, ਚਾਹੇ ਡਾਕੂ ਨੇ, ਤੇ ਚਾਹੇ ਨੇਕਬਾਕ ਨੇ। ਉਹਨਾਂ ਨੂੰ ਜਿਉਂਦਾ ਤਾਂ ਰੱਖਣਾ ਹੀ ਹੈ ਨਾ, ਆਪਣੂੰ ਉਹਦੇ ਲਈ ਜਿਉਂਦਾ ਰੱਖਣ ਲਈ ਸਾਨੂੰ ਖੁਰਾਕ ਦੀ ਲੋੜ ਹੈ, ਛੱਤ ਦੀ ਲੋੜ ਹੈ, ਰੋਟੀ ਕੱਪੜਾ ਔਰ ਮਕਾਨ, ਇਹ ਸਾਡੀ ਜ਼ਿੰਦਗੀ ਦੀਆਂ ਬੇਸਿਕ ਜ਼ਰੂਰਤਾਂ ਨੇ। ਤੇ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਸੀਂ ਕੰਮ ਕਾਰ ਕਰਦੇ ਹਾਂ, ਤਾਂ ਕਿ ਅਸੀਂ ਉਦੋਂ ਪੈਸੇ ਕਮਾਈਏ, ਤੇ ਪੈਸੇ ਕਮਾ ਕੇ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਬੇਸਿਕਲੀ ਉਹ ਪੂਰੀਆਂ ਹੋ ਜਾਣ, ਰੋਟੀ ਕੱਪੜਾ ਔਰ ਮਕਾਨ ਦੀਆਂ। ਸੋ ਜਿਉਂਦਾ ਰੱਖਣ ਲਈ ਅਸੀਂ ਜੋ ਵੀ ਮੀਨਸ ਅਡੋਪਟ ਕਰਦੇ ਹਾਂ, ਚਾਹੇ ਉਹ ਨੌਕਰੀ ਕਰਕੇ, ਚਾਹੇ ਉਹ ਬਿਜ਼ਨਸ ਕਰਕੇ, ਕੁਛ ਵੀ ਕਰਕੇ, ਪੈਸੇ ਤਾਂ ਕਮਾਉਣੇ ਹੀ ਨੇ ਨਾ, ਉਹ ਸਾਡੀ ਲਿਵਲੀਹੁੱਡ ਹੈ, ਉਹਦੇ ਨਾਲ ਅਸੀਂ ਆਪਣੀ ਜ਼ਿੰਦਗੀ ਜੂਝਦੇ ਹਾਂ। ਪਰ ਉਹ ਦੋ ਤਰੀਕਿਆਂ ਨਾਲ ਹੈ, ਸਾਡੇ ਜਿੰਨੇ ਵੀ ਮੀਨਸ ਹਨ, ਜਾਂ ਤਾਂ ਉਹ ਇਮਾਨਦਾਰੀ ਦੇ ਹੋਣਗੇ, ਜਾਂ ਫਿਰ ਇਲੀਗਲ ਹੋਣਗੇ, ਕਰੋਕਡ ਹੋਣਗੇ, ਅਨਐਥੀਕਲ ਹੋਣਗੇ, ਦੋ ਤਰੀਕਿਆਂ ਨਾਲ ਹੀ ਹੁੰਦਾ। ਇਹ ਠੀਕ ਹੈ, ਜਿਹੜੀ ਇਮਾਨਦਾਰੀ ਦੀ ਕਮਾਈ ਹੈ ਨਾ, ਉਸ ਦੇ ਵਿੱਚ ਅਸੀਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ। ਇਮਾਨਦਾਰੀ ਕਮਾਈ ਜਿਹੜੀ ਹੈ, ਡਜ਼ਨਟ ਹਾਰਮ ਅਦਰਸ, ਰਾਦਰ ਇਟ ਆਲਸੋ ਮੈਂਟ ਟੂ ਬੀ ਓਨੈਸਟ ਐਂਡ ਐਥੀਕਲ ਇਨ ਅਵਰ ਡੇਲੀ ਬਿਜ਼ਨਸ ਡੀਲਿੰਗਸ। ਜਿਹੜੇ ਇਮਾਨਦਾਰ ਹੁੰਦੇ ਨੇ, ਵੀ ਸ਼ੁਡ ਨਾਟ ਚੀਟ, ਸਟੀਲ ਔਰ ਲਾਈ। ਇਹ ਨਹੀਂ ਜੇ ਛੋਟੀ ਰੇੜੀ ਵਾਲਾ ਬੈਠਾ ਵੀ ਸੰਤਰੇ ਮਿੱਠੇ ਨੇ, ਜਾਂ ਸੰਤਰੇ 2 ਕਿਲੋ ਲੈ, 4 ਵਿੱਚ ਗਲੇ ਦੇ ਪਾ ਤੇ, ਇਹ ਚੀਟ ਹੈ, ਜਾਂ ਕਹਿ ਦੇਣਾ ਜੀ ਗੱਲ ਹੀ ਕੋਈ ਨੀ, ਅਸੀਂ ਤਾਂ ਤੁਹਾਡਾ ਐਂ ਕਰ ਦਿਆਂਗੇ, ਵਾਹ ਕਰ ਦਿਆਂਗੇ, ਉਹ ਕਰ ਦਿਆਂਗੇ, ਵਾਹ ਕਰ ਦਿਆਂਗੇ, ਬਾਅਦ ਵਿੱਚ ਕਹਿੰਦੇ ਮੈਂ ਕਦੋਂ ਕਿਹਾ ਲਾਈਏ, ਇਹਨੂੰ ਕਹਿੰਦੇ ਨੇ ਡਿਸਓਨੈਸਟੀ, ਬੇਈਮਾਨੀ ਦੀ ਕਮਾਈ। ਪਰ ਜਿਹੜੀ ਇਮਾਨਦਾਰੀ ਦੀ ਕਮਾਈ ਹੈ, ਨੋ ਡਾਊਟ ਏ ਮੈਨ ਹੂ ਡ੍ਰੌਪਸ ਓਨੈਸਟ ਮੀਨਸ ਮਾਈਟ ਸਪੈਂਡ ਏ ਲਾਈਫ ਆਫ ਪਾਵਰਟੀ। ਜਿਹੜੇ ਬੰਦੇ ਹੱਕ ਹਲਾਲ ਦੀ ਕਮਾਈ ਕਰਦੇ ਨੇ, ਉਹ ਵੱਡੇ ਵੱਡੇ ਮਕਾਨ ਤਾਂ ਨਹੀਂ ਬਣਾ ਸਕਦੇ, ਵੱਡੀਆਂ ਵੱਡੀਆਂ ਕਾਰਾਂ ਨਹੀਂ ਬਣਾ ਸਕਦੇ, ਉਹ ਕਈ ਵਾਰੀ ਸਿੰਪਲ ਜ਼ਿੰਦਗੀ ਜੀਉਂਦੇ ਨੇ, ਬਟ ਦੇ ਆਰ ਕੰਟੈਂਟਡ। ਉਹਨਾਂ ਨੂੰ ਜੇ ਦੇ ਵੀ ਦਿਓ, ਉਹਨਾਂ ਵੀ ਤੁਹਾਨੂੰ ਆਦੇ, ਉਹ ਕਹਿੰਦੇ ਅਸੀਂ ਸਾਨੂੰ ਜ਼ਰੂਰਤ ਨਹੀਂ, ਅਸੀਂ ਜਿੱਥੇ ਵੀ ਰੱਖਿਆ ਪਰਮਾਤਮਾ ਨੇ ਉਹਦੇ ਵਿੱਚ ਹੀ ਖੁਸ਼ ਆ, ਸਬਰ ਸੰਤੋਖੀ ਹੁੰਦੇ ਨੇ। ਅਤੇ ਅਜਿਹੇ ਜਿਹੜੇ ਲੋਕ ਨੇ ਸਬਰ ਸੰਤੋਖੀ ਵਾਲੇ, ਦੇ ਆਰ ਫਾਰ ਬੈਟਰ ਦੈਨ ਏ ਵੈਲਦੀ ਪਰਸਨ ਹੂ ਅਡੋਪਟ ਡਿਸਓਨੈਸਟ ਮੀਨਸ। ਸਾਨੂੰ ਲੱਗਦਾ ਵੀ ਉਹਦੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਨੇ, ਵੱਡੀਆਂ ਵੱਡੀਆਂ ਕਾਰਾਂ ਨੇ, ਵੱਡੇ ਵੱਡੇ ਘਰ ਨੇ, ਪਰ ਉਹ ਹੇਰਾ ਆਮ ਤਰੀਕੇ ਨਾਲ ਨਹੀਂ ਬਣਦੇ। ਜਦੋਂ ਹੇਰਾ ਫੇਰੀ ਨਾਲ ਗੌਰਮੈਂਟ ਦੇ ਟੈਕਸਾਂ ਦੀ ਚੋਰੀ ਕਰਕੇ, ਲੋਕਾਂ ਦੇ ਪੈਸੇ ਮਾਰ ਕੇ, ਬੈਂਕਾਂ ਤੋਂ ਲੋਨ ਲੈ ਕੇ ਅਸੀਂ ਠੱਗੀਆਂ ਕਰਦੇ ਹਾਂ, ਉਹਦੇ ਨਾਲੋਂ ਇਹੋ ਜਿਹੇ ਅਮੀਰਾਂ ਦੇ ਨਾਲੋਂ ਗਰੀਬ ਬੰਦਾ ਮੱਚ ਬੈਟਰ ਹੈ। ਤੇ ਦੂਜੀ ਗੱਲ, ਜਿਹੜੇ ਇਮਾਨਦਾਰ ਲੋਕ ਹੁੰਦੇ ਨੇ ਨਾ, ਦੇ ਨੈਵਰ ਹਾਈਡ ਦੇਅਰ ਡੀਡਸ। ਉਹਨਾਂ ਨੂੰ ਪੁੱਛੋ ਕੀ ਕੰਮ ਕਰਦੇ ਹੋ, ਉਹ ਕਹਿੰਦੇ ਫੈਕਟਰੀ ਚ ਆਉਂਦੇ ਹਾਂ ਜੀ, ਮੈਂ ਤਾਂ ਮਾਸਟਰ ਲੱਗਿਆ ਜੀ, ਮੈਂ ਤਾਂ ਪਟਵਾਰੀ ਲੱਗਿਆ ਜੀ, ਮੈਂ ਤਾਂ ਕਨਗੋ ਲੱਗਿਆ, ਮੈਂ ਤਾਂ ਸਿਪਾਹੀ ਲੱਗਿਆ ਵਾ। ਤੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ, ਕਿੱਥੇ ਬੱਸ ਜੀ ਇੱਧਰ ਗੇੜਾ ਜਿਹਾ ਲਾਉਣ ਚਲੇ ਜਾਂਦੇ ਅਮੈਰੀਕਾ, ਬਸ ਟਰੈਕਿੰਗ ਦਾ ਕੰਮ ਕਰਦੇ ਆ, ਵਿੱਚ ਜੇ ਡਰੱਗ ਲੰਘਾਈ। ਸੋ ਜਿਹੜੇ ਬੇਈਮਾਨ ਹੁੰਦੇ ਨੇ, ਉਹ ਕਦੇ ਵੀ ਆਪਣੀ ਸੱਚਾਈ ਦੱਸਦੇ ਨੀ, ਮੈਂ ਕਿੱਥੋਂ ਪੈਸਾ ਮੇਰਾ ਆ ਰਿਹਾ। ਤੇ ਜਿਹੜੇ ਇਮਾਨਦਾਰ ਨੇ ਉਹ ਘਬਰਾਉਂਦੇ ਨੀ, ਫਟਾਫਟ ਜਿਹੜੇ ਨੇ ਉਹ ਆਪਣੀ ਸੱਚਾਈ ਦੱਸ ਦਿੰਦੇ ਨੇ। ਦੁਨੀਆਂ ਦੀ ਹਕੀਕਤ ਇਹ ਹੈ ਕਿ ਅੱਜ ਹਰੇਕ ਬੰਦਾ ਜਲਦੀ ਜਲਦੀ ਅਮੀਰ ਹੋਣਾ ਚਾਹੁੰਦਾ ਹੈ। ਸਾਡੇ ਅੰਦਰ ਇੰਨੀ ਜੈਲਸੀ ਭਰ ਗਈ ਕਿ ਉਹ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਯਾਰ ਦੋਸਤਾਂ ਨੂੰ ਤਰੱਕੀ ਦੇਖ ਕੇ, ਉਹਨਾਂ ਦੀ ਤਰੱਕੀ ਜਦੋਂ ਹੁੰਦੀ ਹੈ, ਉਹਦੇ ਨਾਲ ਸਾਡੇ ਅੰਦਰ ਜੈਲਸੀ ਹੋ ਜਾਂਦੀ ਵੀ ਹੈ ਇਹਦਾ ਮੁੰਡਾ IAS ਬਣ ਗਿਆ, PCS ਬਣ ਗਿਆ, ਕੈਨੇਡਾ ਚਲਾ ਗਿਆ, ਵੱਡੀ ਕਾਰ ਲੈ ਲਈ, ਵੱਡੀ ਦੁਕਾਨ ਪਾ ਲਈ, ਜੈਲਸੀ ਹੈ। ਫਿਰ ਉਹ ਜੈਲਸੀ ਕਰਕੇ ਅਸੀਂ ਚਾਹੁੰਦੇ ਅਸੀਂ ਵੀ ਅੱਗੇ ਨਿਕਲ ਕੇ ਦਿਖਾਵਾਂਗੇ ਤੈਨੂੰ, ਅਸੀਂ ਬਣ ਕੇ ਦਿਖਾਵਾਂਗੇ। ਉਹ ਬਣ ਕੇ ਦਿਖਾਉਣ ਕਰਕੇ, ਜੈਲਸੀ ਕਰਕੇ ਅਸੀਂ ਫਿਰ ਚਾਹੁੰਦੇ ਹਾਂ ਵੀ ਜਿੱਥੋਂ ਵੀ ਮਰਜ਼ੀ ਹੋਵੇ, ਜਿਹੋ ਜਿਹਾ ਮਰਜ਼ੀ ਗਲਤ ਫਲ ਤਰੀਕਾ ਹੋਵੇ, ਅਸੀਂ ਅਮੀਰ ਹੋਣਾ। ਦੇਖੋ ਅਮੀਰ ਜਿਹੜੇ ਨੇ ਨਾ, ਸਭ ਤੋਂ ਵਧੀਆ ਜਿਹੜੇ ਅਮੀਰ ਹੋ ਵੀ ਜਾਂਦੇ ਨੇ, ਅਸੀਂ ਅਮੀਰ ਹਰੇਕ ਬੰਦਾ ਹੋਣਾ ਚਾਹੁੰਦਾ, ਵੱਡਾ ਆਦਮੀ ਬਣਨਾ ਚਾਹੁੰਦਾ, ਵੱਡਾ ਹੀ ਪਾਵਰ ਬਣਨੀ ਚਾਹੁੰਦਾ, ਪਰ ਇਹਦਾ ਫਾਇਦਾ ਕੀ ਹੈ, ਕਿਸੇ ਨੂੰ ਫਾਇਦਾ ਹੋਇਆ? ਤੁਸੀਂ ਖੰਜੂਰ ਦੇ ਦਰਖਤ ਦੀ ਐਗਜ਼ਾਮਪਲ ਲੈ ਲਓ, ਡੇਟਸ ਦੀ ਐਗਜ਼ਾਮਪਲ ਦੀ, ਬੜਾ ਹੁਆ ਤੋ ਕਿਆ ਹੁਆ, ਬੜਾ ਹੁਆ ਤੋ ਕਿਆ ਹੁਆ, ਜੈਸੇ ਪੇੜ ਖੰਜੂਰ। ਖੰਜੂਰ ਦਾ ਦਰਖਤ ਉਹ ਉੱਚਾ ਸਾਰਾ ਹੁੰਦਾ, ਬੜਾ ਹੁਆ ਤੋ ਕਿਆ ਹੁਆ, ਜੈਸੇ ਪੇੜ ਖੰਜੂਰ, ਪੰਛੀ ਕੋ ਛਾਇਆ ਨਹੀਂ, ਫਲ ਲੱਗ ਗਿਆ ਸੀ ਦੂਰ। ਪੰਛੀ ਜਿਹੜੇ ਨੇ ਉੱਥੇ ਜਾਂਦੇ, ਉੱਥੇ ਛਾਈ ਨਹੀਂ, ਕੋਈ ਰੋੜ ਕਢੋੜ ਹੁੰਦਾ, ਫਲ ਲੱਗ ਗਿਆ ਸੀ ਦੂਰ। ਖੰਜੂਰਾ ਇੰਨੀ ਉੱਚੀ ਲੱਗਦੀਆਂ, ਆਪ ਬੰਦਾ ਖਾ ਨਹੀਂ ਸਕਦਾ, ਤੋੜਨੀਆਂ ਕੰਨੀਆਂ। ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਇੰਨੇ ਲਾਲਚੀ ਹਾਂ ਕਿ ਕਦੇ ਬਸ ਹੀ ਨਹੀਂ ਕਰਦੇ, ਇੱਕ ਚੀਜ਼, ਦੋ ਚੀਜ਼ਾਂ, ਇੱਕ ਮਕਾਨ, ਦੋ ਮਕਾਨ, ਤਿੰਨ ਮਕਾਨ, ਵੱਡਾ ਮਕਾਨ, ਵੱਡੀ ਕਾਰ, ਉਹ ਕਾਰ, ਆਹ ਕਾਰ। ਸਾਡੀਆਂ ਜਿਹੜੀਆਂ ਇੱਛਾਵਾਂ ਨੇ, ਸਾਡੀਆਂ ਜਿਹੜੀਆਂ ਤ੍ਰਿਸ਼ਨਾਵਾਂ ਨੇ, ਉਹ ਤਾਂ ਹਿਮਾਲਿਆ ਪਰਬਤ ਤੋਂ ਵੀ ਵੱਡੀਆਂ ਨੇ, ਪਰ ਪਤਾ ਨਹੀਂ ਮੌਤ ਕਦੋਂ ਆ ਜਾਣੀ, ਉਹਦੇ ਵੱਲ ਧਿਆਨ ਹੀ ਨਹੀਂ ਦਿੰਦੇ। ਗੁਰੂ ਸਾਹਿਬ ਨੇ ਨਹੀਂ ਕਿਹਾ ਸੀ, ਹਸਾਂ ਪਰਬਤ ਜਿੰਨੀਆਂ ਮੌਤ ਨਾਵਾਂ, ਇਹ ਮੌਤ ਪੈਰਾਂ ਅੱਗੇ ਖੜੀ। ਫਰੀਦ ਸਾਹਿਬ ਨੇ ਵੀ ਕਿਹਾ ਸੀਗਾ, ਬੁੱਢਾ ਹੁਆ ਸਰੀਰ ਕੰਬਨ ਲੱਗੀ ਦੇ, ਜੇ 100 ਵਰੇ ਵੀ ਜੀਵਨਾ ਪੀਤਨ ਹੋ ਸਿੱਖੇ। 100 ਵਰੇ ਵੀ ਜੀ ਲੋ, 150 ਵੀ ਜੀ ਲੋ, ਫਿਰ ਵੀ ਤਾਂ ਮਿੱਟੀ ਚ ਉਹ ਜਿਹੜੇ ਕਰੋੜਾਂ ਰੁਪਏ ਇਕੱਠੇ ਕਰਦੇ ਹੋ, ਜਾਣ ਲੱਗੇ ਤਾਂ 100 ਰੁਪਏ ਦੇ ਕੁੱਜੇ ਦੇ ਵਿੱਚ ਬੰਦ ਹੋ ਕੇ ਤੁਹਾਡੀਆਂ ਅਸ਼ਤੀਆਂ ਜਾਣੀਆਂ। ਸਾਨੂੰ ਜਿੰਨੇ ਵੀ ਬੰਦੇ ਮਰਦੇ ਨੇ ਨਾ, ਜਿਉਂਦੇ ਨਹੀਂ ਸਮਝਾਉਂਦੇ, ਮਰਦੇ ਸਮਝਾਉਂਦੇ ਨੇ। ਹਰ ਮਰਨੇ ਵਾਲਾ ਸ਼ਖਸ ਆਦਮੀ, ਹਰ ਮਰਨੇ ਵਾਲਾ ਸ਼ਖਸ ਹਮਕੋ ਜਹੀ ਸਮਝਾਤਾ ਹੈ, ਕੀ ਸਮਝਾਉਂਦਾ, ਕਿ ਇਸ ਦੁਨੀਆਂ ਮੇ ਕੁਛ ਤੇਰਾ ਨਹੀਂ, ਤੂੰ ਕਿਸੇ ਦਿਲ ਲਗਾਤਾ ਹੈ। ਕੀ ਸਾਨੂੰ ਅਹਿਸਾਸ ਹੈ ਕਿ ਸਾਡੇ ਨਾਲ ਕੀ ਹੋਊਗਾ? ਆਪਣੀ ਸੋਚ ਕੇ ਦੇਖੋ, ਸਾਡੇ ਨਾਲ ਵੀ ਉਹੀ ਹੋਣਾ ਹੈ। ਅੱਜ ਦਾਗ ਫੁੱਲ ਪਰਸੋਂ ਚੁਗਣੇ, ਇਹੀ ਹੁੰਦਾ ਨਾ ਅਗਲਾ ਆਉਂਦੇ ਸਾਨੂੰ, ਅੱਜ ਦਾਗ ਫੁੱਲ ਪਰਸੋਂ ਚੁਗਣੇ, ਫਿਰ ਜਿਹੜੀਆਂ ਹੱਡੀਆਂ ਉਹਨੇ ਫੁੱਲ ਕਹਿੰਦੇ ਨੇ ਉਹ ਚੁਗ ਲੈਂਦੇ ਨੇ। ਅੱਜ ਦਾਗ ਫੁੱਲ ਪਰਸੋਂ ਚੁਗਣੇ, ਪਿਆ ਭੋਗ ਤੇਰੀ ਖਤਮ ਕਹਾਣੀ, ਫੁੱਲ ਚੁਗਦੇ ਗੱਲ ਖਤਮ। ਇੱਕ ਮੁੱਠੀ ਦੀ ਰਾਖ ਉਹ ਬੰਦਿਆ ਉਹ ਵੀ ਤੇਰੇ ਨਾਲ ਨੀ ਜਾਣੀ ਜਦੋਂ ਹੱਡੀਆਂ ਕੁੱਜੇ ਚ ਬੰਦ ਕਰਕੇ ਲਿਆਉਣੇ ਉਹ ਵੀ ਨੀ ਕਹਿੰਦੇ ਉਹ ਵੀ ਅੱਗੇ ਗੰਗਾ ਜੀ ਪਾ ਜਾਂਦੇ ਆ ਇੱਕ ਮੁੱਠੀ ਦੀ ਰਾਖ ਉਹ ਬੰਦਿਆ ਉਹ ਵੀ ਤੇਰੇ ਨਾਲ ਨੀ ਜਾਣੀ ਆਹੀ ਸਾਡੀ ਹਕੀਕਤ ਹੈ ਦੇਖੋ ਜਦੋਂ ਸਾਡੀ ਮੌਤ ਆਉਣੀ ਹੈ ਨਾ ਉਸ ਵੇਲੇ ਸਮਝੋ ਜਿੰਨਾ ਚਿਰ ਸਾਡੇ ਵਿੱਚ ਸਾਹ ਹੈ ਜਿੰਨਾ ਚਿਰ ਅਸੀਂ ਜਿਉਂਦੇ ਹਾਂ ਉਦੋਂ ਬੜੀ ਆਕੜ ਆ ਕਿ ਮੈਂ ਤਾਂ ਬਹੁਤ ਵੱਡਾ ਸੇਠ ਹਾਂ ਮੈਂ ਤਾਂ ਹੋਲਸੇਲ ਦਾ ਵਪਾਰੀ ਹਾਂ ਮੈਂ ਤਾਂ ਬਿਲਡਰ ਹਾਂ ਮੈਂ ਤਾਂ MLA ਹਾਂ ਮੈਂ ਤਾਂ MP ਹਾਂ ਮੈਂ ਤਾਂ ਮਨਿਸਟਰ ਹਾਂ ਪਰ ਜਿਸ ਦਿਨ ਫੂਕ ਨਿਕਲ ਜਾਣੀ ਹੈ ਨਾ ਇਹ ਅਮੀਰੀ ਗਰੀਬੀ ਵੱਡੀ ਲੀਡਰੀ ਲੂਡਰੀ ਦਾ ਸਭ ਖਤਮ ਹੋ ਜਾਣੀ ਹੈ ਕਿਉਂ ਦੇਖ ਲਓ ਹਕੀਕਤ ਨੀ ਜਾਤੇ ਹੀ ਸ਼ਮਸ਼ਾਨ ਮੇਂ ਜਦੋਂ ਸਾਡੀ ਡੈਡ ਬਾਡੀ ਨੂੰ ਸ਼ਮਸ਼ਾਨ ਘਾਟ ਚ ਲਿਆ ਜਾਂਦਾ ਜਾਤੇ ਹੀ ਸ਼ਮਸ਼ਾਨ ਮੇਂ ਮਿਟ ਗਈ ਸਭ ਲਕੀਰ ਉਦੋਂ ਕੋਈ ਫਰਕ ਨੀ ਹੁੰਦਾ ਮਿਟ ਜਾਂਦੀਆਂ ਨੇ ਪਾਸ ਪਾਸ ਜਲ ਰਹੇ ਥੇ ਗਰੀਬ ਔਰ ਅਮੀਰ ਦੋਨੇ ਗੋੜੀਆਂ ਜਲ ਰਹੀਆਂ ਹੁੰਦੀਆਂ ਨੇ ਅਮੀਰ ਦੀ ਵੀ ਤੇ ਗਰੀਬ ਦੀ ਵੀ ਉਦੋਂ ਆਏ ਨੀ ਆ ਵੀ ਅਮੀਰ ਆ ਉੱਚੀ ਮਰੇ ਤੇ ਗਰੀਬ ਥੱਲੇ ਜ਼ਮੀਨ ਤੇ ਪਿਆ ਹੀ ਅੱਗ ਲੱਗ ਜਾਂਦੀ ਇਸ ਕਰਕੇ ਸਾਡੀ ਹਕੀਕਤ ਸਾਨੂੰ ਸਮਝਣ ਦੀ ਲੋੜ ਹੈ ਸਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਪਰ ਅਸੀਂ ਸੋਚਦੇ ਹਾਂ ਕਿ ਸਾਰੀਆਂ ਹਾਟ ਵੇਲੀਆਂ ਜਾਇਦਾਦਾਂ ਬੈਂਕ ਬੈਲੈਂਸ ਮੇਰੀ ਅਕਲ ਤੇ ਹੁਸ਼ਿਆਰੀ ਦਾ ਨਤੀਜਾ ਨੇ ਕਿ ਮੈਂ ਬਾਹਲਾ ਇੰਟੈਲੀਜੈਂਟ ਹਾਂ ਬਾਹਲਾ ਹੁਸ਼ਿਆਰ ਹਾਂ ਬੜੀ ਅਕਲ ਵਾਲਾ ਜਿਹਦੇ ਕਰਕੇ ਮੇਰੇ ਬੈਂਕ ਬੈਲੈਂਸ ਭਰ ਗਈ ਉਹ ਤਾਂ ਲੱਲੂ ਜਿਹਾ ਬੰਦਾ ਉਹ ਤਾਂ ਗਰੀਬ ਦਾ ਗਰੀਬ ਹੀ ਹੈ ਮੇਰੀ ਕਰਕੇ ਮੇਰੀ ਅਕਲ ਕਰਕੇ ਮੈਂ ਵੱਡਾ ਸਾਰਾ ਬਿਲਡਰ ਬਣ ਗਿਆ ਮਿਨਿਸਟਰ ਬਣ ਗਿਆ MLA ਬਣ ਗਿਆ ਮੇਅਰ ਬਣ ਗਿਆ ਪਰ ਅਕਲ ਦੀ ਕੋਈ ਲੋੜ ਨਹੀਂ ਹੈ ਇਹ ਰਹਿਮਤ ਹੈ ਇਹਦੇ ਵਿੱਚ ਬੰਦੇ ਦੀ ਕੋਈ ਔਕਾਤ ਨਹੀਂ ਕੋਈ ਅਕਲ ਕੰਮ ਨਹੀਂ ਕਰਦੀ ਸਗੋਂ ਪਰਮਾਤਮਾ ਦੀ ਰਹਿਮਤ ਹੈ ਜੇ ਅਕਲ ਹੀ ਕੰਮ ਕਰਦੀ ਹੁੰਦੀ ਨਾ ਅਗਰ ਲਾਈਫ ਅਕਲ ਸੇ ਚਲਤੀ ਤੋ ਬੀਰਬਲ ਰਾਜਾ ਹੁੰਦਾ ਅਕਬਰ ਨਾ ਹੁੰਦਾ ਅਕਬਰ ਤਾਂ ਲੱਲੂ ਸੀਗਾ ਪਰ ਰਹਿਮਤ ਅਕਬਰ ਤੇ ਸੀ ਇਸ ਕਰਕੇ ਰਾਜਾ ਬਣਿਆ ਬੀਰਬਲ ਇੰਟੈਲੀਜੈਂਸ ਇਸ ਕਰਕੇ ਮੰਤਰੀ ਰਹਿ ਗਿਆ ਸਾਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਜਿਤਨਾ ਦੀਆ ਮਾਲਕ ਨੇ ਮੁਝੇ ਪਰਮਾਤਮਾ ਨੇ ਜੋ ਵੀ ਦਿੱਤਾ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ ਯੇ ਤੋ ਕਰਮ ਹੈ ਉਨਕਾ ਵਰਨਾ ਮੁਝਮੇ ਕੋਈ ਬਾਤ ਨਹੀਂ ਅਸੀਂ ਆਪਣੀ ਆਕੜ ਜੀ ਕਰਨੀ ਬੰਦ ਕਰੀਏ ਪਰਮਾਤਮਾ ਦੀ ਰਹਿਮਤ ਕਰਕੇ ਹੀ ਅਸੀਂ ਅਮੀਰ ਗਰੀਬ ਪਾਵਰਫੁਲ ਸ਼ਕਤੀਸ਼ਾਲੀ ਜੋ ਬਣਦੇ ਹਾਂ ਪਰਮਾਤਮਾ ਦੀ ਰਹਿਮਤ ਕਰਕੇ ਜੇ ਮੈਂ ਆ ਗਿਆ ਨਾ ਮੈਂ ਤਾਂ ਫਿਰ ਇਸ ਤਰ੍ਹਾਂ ਪੜਚੋਲਦੀ ਆ ਰੋਟੀ ਕਰਨੀ ਮੁਤਾਜ ਹੋ ਜਾਵਾਂਗੇ ਦੇਖੋ ਅਗਰ ਦੁਨੀਆਂ ਔਰ ਦੌਲਤ ਹੱਥ ਸੇ ਨਿਕਲ ਜਾਏ ਜੇ ਪੈਸੇ ਤੋਂ ਗਰੀਬ ਹੋ ਜਾਈਏ ਕੀ ਹੁੰਦਾ ਬੰਦਾ ਗਰੀਬ ਹੋ ਜਾਂਦਾ ਅਗਰ ਦੁਨੀਆਂ ਔਰ ਦੌਲਤ ਹੱਥ ਸੇ ਨਿਕਲ ਜਾਏ ਤੋ ਇਨਸਾਨ ਗਰੀਬ ਹੋ ਜਾਤਾ ਹੈ ਪਰ ਇਹੀ ਦੌਲਤ ਦੁਨੀਆਂ ਜੇ ਸਾਡੇ ਦਿਲ ਚੋਂ ਨਿਕਲ ਜੇ ਤੇ ਅਸੀਂ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਾਂ ਇਸੇ ਕਰਕੇ ਲਿਖਿਆ ਮੈਂ ਅਗਰ ਦੁਨੀਆਂ ਔਰ ਦੌਲਤ ਹੱਥ ਸੇ ਨਿਕਲ ਜਾਏ ਤੋ ਇਨਸਾਨ ਗਰੀਬ ਹੋ ਜਾਤਾ ਹੈ ਮਗਰ ਵੋ ਦਿਲ ਸੇ ਨਿਕਲ ਜਾਏ ਤੋ ਵੋ ਭਗਵਾਨ ਕੇ ਕਰੀਬ ਹੋਤਾ ਹੈ ਭਗਵਾਨ ਰੱਬ ਦੇ ਨਾਲ ਉਹੀ ਮਿਲਾਪ ਕਰ ਸਕਦਾ ਜਿਹੜਾ ਦੁਨੀਆਂ ਦੀਆਂ ਧਨ ਦੌਲਤਾਂ ਦੇ ਮਗਰ ਲਾਲਚਾਂ ਦੇ ਮਗਰ ਦਿਮਾਗ ਦੇ ਵਿੱਚ ਦਿਲ ਕਾ ਹੁਜਰਾ ਸਾਫ਼ ਕਰ ਜਾਣਾ ਕੇ ਆਨੇ ਕੇ ਲੀਏ ਧਿਆਨ ਗੈਰੋਂ ਕਾ ਉਠਾ ਉਸਕੋ ਬਿਠਾਨੇ ਕੇ ਲੀਏ ਸੋ ਹਰ ਵਕਤ ਪਰਮਾਤਮਾ ਦੇ ਅੱਗੇ ਘੱਟੋ ਘੱਟ ਇਹ ਅਰਦਾਸ ਕਰੋ ਕਿ ਮਾਲਕਾ ਗਰੀਬ ਰੱਖੀ ਭਾਵੇਂ ਅਮੀਰ ਰੱਖੀ ਪਰ ਜੋ ਕਦੇ ਨਾ ਮਰੇ ਬਸ ਇਹੋ ਜਿਹੀ ਜ਼ਮੀਰ ਰੱਖੀ ਜਿਹਦੀ ਜ਼ਮੀਰ ਮਰ ਜਾਂਦੀ ਹੈ ਨਾ ਉਹੀ ਠੱਗ ਹੁੰਦੇ ਨੇ ਕਿਉਂਕਿ ਅੱਜ ਦੇ ਜਿਹੜੇ ਠੱਗ ਨੇ ਉਹ ਜ਼ਮੀਰ ਤੋਂ ਖਾਲੀ ਨੇ ਅੰਤਰ ਆਤਮਾ ਉਹਨਾਂ ਦੀ ਮਰ ਚੁੱਕੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਜਿਹੜੇ ਸੰਤ ਨੇ ਲੋਕ ਉਹਨਾਂ ਨੂੰ ਰੱਬ ਸਮਝਦੇ ਨੇ ਵੀ ਤਾਂ ਬਾਬਾ ਜੀ ਸਾਡੇ ਰੱਬ ਨੇ ਰੱਬ ਨੇ ਰੱਬ ਨੇ ਦੇਖ ਲਓ ਕਿੰਨੇ ਸੰਤ ਲੋਕ ਨੱਕ ਰਗੜਦੇ ਨੇ ਪਿੱਛੇ ਭੱਜਦੇ ਨੇ ਤੇ ਉਹ ਲੋਕਾਂ ਦੀਆਂ ਬੱਚੀਆਂ ਨਾਲ ਬਲਾਤਕਾਰ ਕਰਦੇ ਨੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਕਹਿੰਦੇ ਹੀ ਨੇ ਤਨ ਮਨ ਸਾਰਾ ਕੁਛ ਤੂੰ ਮੈਨੂੰ ਸੌਂਪਦਾ ਕਹਿੰਦੇ ਹਾਂਜੀ ਫਿਰ ਤਨ ਤਾਂ ਤੈਨੇ ਸੌਂਪੇ ਨੀ ਲਿਆ ਤਨ ਮੇਰੇ ਕੋਲੇ ਕਰ ਲਾ ਕੱਪੜੇ ਕਿੰਨੀ ਵਧੀਆ ਅਕਲ ਦਿੰਦੇ ਨੇ ਤੇ ਉਹਨਾਂ ਦੀ ਜਿੱਤਾਂ ਲੁੱਟਦੇ ਨੇ ਇਹ ਠੱਗੀ ਨੇ ਉਹਨਾਂ ਦੀਆਂ ਚਲਾਕੀਆਂ ਸਕੀਮਾਂ ਸਬਜ ਬਾਗ ਵਿੱਚ ਹੋਰ ਕੋਈ ਕਈ ਬਹੁਤ ਸਾਰੇ ਫਸ ਜਾਂਦੇ ਨੇ ਤੈਨੂੰ ਮੈਂ ਮੰਤਰੀ ਬਣਾ ਦੂੰਗਾ ਤੈਨੂੰ ਮੈਂ ਤੈਨੂੰ ਵਾਕ ਕਰ ਦੂੰਗਾ ਅਖੀਰ ਚ ਇੱਜ਼ਤਾਂ ਲੁੱਟ ਕੇ ਠੱਗੀ ਠੋਰੀ ਮਾਰ ਕੇ ਹੋ ਜਾਂਦੇ ਨੇ ਅਸੀਂ ਇੰਡੀਅਨ ਇੰਡੀਆ ਦੇ ਬਨਾਰਸੀ ਠੱਗ ਦੁਨੀਆ ਵਿੱਚ ਮਸ਼ਹੂਰ ਨੇ ਇੱਕ ਧਰਮਿੰਦਰ ਦੀ ਮੂਵੀ ਆਈ ਸੀ ਉਹ ਦੋਨੇ ਮੁੰਡਿਆਂ ਨਾਲ ਸਨੀ ਦਿਓਲ ਤੇ ਕੀ ਨਾਂ ਉਹਦਾ ਆਪਣਾ ਬੌਬੀ ਦਿਓਲ ਨਾਲ ਉੱਥੇ ਦਿਖਾਇਆ ਨੀ ਉਹ ਧਰਮਿੰਦਰ ਜੀ ਤੇ ਬੌਬੀ ਦਿਓਲ ਜੀ ਕਿਵੇਂ ਸੁਨਿਆਰੇ ਦੀ ਦੁਕਾਨ ਲੁੱਟਦੇ ਨੇ, ਠੱਗੀ ਮਾਰਦੇ ਨੇ। ਮੈਂ ਗੂਗਲ ਕਰਕੇ ਦੇਖਿਆ ਕਿ ਅਮੈਰੀਕਾ ਦੇ ਵਿੱਚ ਫਰੈਂਕ ਨਾਂ ਦਾ ਇੱਕ ਆਦਮੀ ਹੈ, ਉਹ ਇੰਨਾ ਚਲਾਕ ਸੀ, ਇੰਨਾ ਚਲਾਕ ਸੀ, ਅੱਜ ਕੱਲ ਦਾ ਜੇਲਾਂ ਚ ਹੈ, ਉਹ ਬੈਂਕਾਂ ਦੇ ਜਿਹੜੇ ਚੈੱਕ ਹੁੰਦੇ ਨੇ ਨਾ ਉਹਨਾਂ ਦੇ ਉੱਤੇ ਕਿਸੇ ਵੀ ਬੰਦੇ ਦੇ ਹੂ ਹੂ ਸਾਈਨ ਕਰ ਲੈਂਦਾ, ਜਿੰਨੇ ਮਰਜ਼ੀ ਤੁਸੀਂ ਉਹਨਾਂ ਦੀ ਚੈੱਕ ਕਰ ਲਓ, ਇੰਨੇ ਉਹਦੇ ਸਾਈਨ ਕਰ ਲੈਂਦਾ ਸੀ ਕਿ 26 ਦੇਸ਼ਾਂ ਦੇ ਹਜ਼ਾਰਾਂ ਹੀ ਲੋਕਾਂ ਨੂੰ ਠੱਗਿਆ। ਇੱਕ ਚਾਰਲਸ ਪੌਂਜੀ ਹੈ ਤਾਂ ਇਟਾਲੀਅਨ ਪਰ ਹੈ ਅਮੈਰੀਕਾ ਦਾ ਸਿਟੀਜਨ, ਉਹਨੇ ਇਨਵੈਸਟਮੈਂਟ ਦੇ ਨਾਂ ਦੇ ਉੱਪਰ ਇੱਕ ਦਿਨ ਦੇ ਵਿੱਚ 20 ਲੱਖ ਦੀ ਠੱਗੀ ਮਾਰੀ। ਤੁਸੀਂ ਗੂਗਲ ਤੇ ਜਾ ਕੇ ਦੇਖ ਲਓ। ਆਹ ਸਾਡੇ ਦੇਸ਼ ਦਾ ਜਿਹੜਾ ਨੀਰਜ ਮੋਦੀ ਹੈ, ਹੀਰਿਆਂ ਦਾ ਵਪਾਰੀ ਹੈ, ਕਦੇ ਐਸ਼ਵਰਿਆ ਜਾਂਦੀ ਹੈ, ਕਦੇ ਸ਼ਿਲਪਾ ਸ਼ੈਟੀ ਜਾਂਦੀ ਹੈ, ਉਹਨਾਂ ਨੂੰ ਵੱਡੇ ਵੱਡੇ ਹੀਰਿਆਂ ਦਿੰਦੇ ਨੇ, ਉਹ ਖੁਸ਼ ਹੁੰਦੇ ਨੇ ਸਾਨੂੰ ਮਹਿੰਗੇ ਮਿਲੇ, ਹੈ ਉਹ ਪੱਥਰ ਹੀ ਹੁੰਦਾ, ਨਕਲੀ ਹੁੰਦੇ ਨੇ। ਅੱਜ ਜੇਲ੍ਹ ਚ ਪਿਆ ਕਿ ਨਹੀਂ ਪਿਆ, ਲੋਕ ਖੁਸ਼ ਹੋ ਗਏ, ਵੱਡੇ ਕਦੇ ਅਮੈਰੀਕਾ ਚ ਪਾ ਦੀਆਂ ਦੁਕਾਨਾਂ, ਕਦੇ ਕਿਤੇ ਪਾ ਦੀਆਂ, ਵੱਡੇ ਵੱਡੇ ਸ਼ੋਰੂਮ ਤੇ ਬੈਂਕਾਂ ਤੋਂ ਲੋਨ ਚੱਕਿਆ, ਬੈਂਕਾਂ ਨੂੰ ਵੀ ਕਿਤੇ ਰਲ ਮਿਲ ਕੇ ਕਰਦੇ ਨੇ। ਆ ਬੀਅਰ ਵੇਚਣ ਵਾਲਾ ਜਿਹੜਾ ਮਾਲਵੀਆ ਸੀਗਾ, ਕਿੰਨੇ ਸਰਕਾਰਾਂ ਤੇ ਲੋਕਾਂ ਨੂੰ ਠੱਗਦਾ ਰਿਹਾ। ਮੈਂ ਤੁਹਾਨੂੰ ਆਪਣੀ ਗੱਲ ਦੱਸ ਦਿੰਦਾ, ਜਦੋਂ ਅਸੀਂ ਕੈਨੇਡਾ ਚ ਨਵੇਂ ਨਵੇਂ ਆਏ, ਅਸੀਂ ਫਲੀ ਮਾਰਕੀਟ ਲਾਉਂਦੇ ਸੀਗੇ, ਸਨੈਲ ਗਰੋਪ ਜਿਹੜੀ ਕਿ ਹਾਈਵੇ 10 ਤੇ ਬੇਫੀਡ ਦੇ ਕੋਲ ਆ, ਉੱਥੇ ਅਸੀਂ ਫਰਨੀਚਰ ਵੇਚਦੇ ਹੁੰਦੇ ਸੀਗੇ ਫਲੀ ਮਾਰਕੀਟ ਚ, ਤੇ ਇੱਕ ਪੁਲਿਸ ਇੱਕ ਲੇਡੀ ਆਈ, ਉਹ ਕਹਿੰਦੀ ਮੈਂ ਪੁਲਿਸ ਆਫਿਸਰ ਆ, ਮੈਨੂੰ ਆਹ ਬੈਡਰੂਮ ਸੀਟ ਦੇ ਦਿਓ। ਅਸੀਂ ਦੇਤੀ, ਟੈਕਸ ਵੀ ਦੇਤਾ, ਡਿਲੀਵਰੀ ਦੇਤੀ, ਉਹਨੇ ਸਾਨੂੰ ਚੈੱਕ ਦੇਤਾ, ਚੈੱਕ ਲੈ ਲਿਆ। ਪੁਲਿਸ ਵਾਲੇ ਤੋਂ ਡਾਊਟ ਕਰੂਗਾ ਜਿਹੜਾ ਬੰਦਾ, ਕਹਿੰਦਾ ਮੇਰੇ ਕੋਲ ਟੈਕਸ ਵੀ ਲਾਓ ਜੀ, ਉਹ ਵੀ ਲਾਓ। ਜਦੋਂ ਅਸੀਂ ਸਮਾਨ ਡਿਲੀਵਰ ਕਰ ਲਏ ਤੇ ਚੈੱਕ ਦੇ ਜਦੋਂ ਚੈੱਕ ਬੈਂਕ ਚ ਪਾਇਆ ਤਾਂ ਬੈਂਕ ਵਾਲੇ ਨੇ ਦੱਸਿਆ ਵੀ ਇਹਦਾ ਅਕਾਊਂਟ ਹੀ ਕਲੋਜ਼ ਹੈ, ਸਾਡੇ ਤਾਂ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਗੱਲਾਂ ਉਹ ਬਹੁਤ ਉੱਚੀਆਂ ਨੀਵੀਆਂ ਕਰਦੀ ਸੀ। ਜਦੋਂ ਪੁਲਿਸ ਸਟੇਸ਼ਨ ਬਰੈਂਪਟਨ ਤੇ ਟੋਰਾਂਟੋ ਚ ਗਏ ਤੇ ਉਹ ਕਹਿੰਦੇ ਇਹਦੇ ਨਾਲ ਦੀ ਤਾਂ ਕੋਈ ਪੁਲਿਸ ਅਫਸਰ ਵੀ ਨੀ, ਮਾਗੀ ਨਾ ਠੱਗੀ। ਹੁਣ ਸਾਡੇ ਗਰੀਬ ਨੂੰ ਉਸ ਵੇਲੇ ਪੈਸਿਆਂ ਦੀ ਲੋੜ ਸੀਗੀ ਤੇ ਉਹਨੇ ਆਪਣੀ ਚਲਾਕੀ ਪੁਲਿਸ ਅਫਸਰ ਦਾ ਮਾਰ ਕੇ ਅੰਗਰੇਜ਼ੀ ਦੀਆਂ 4-5 ਲਾਈਨਾਂ ਸਾਨੂੰ ਮਨ ਜਿੱਤ ਲਿਆ ਵੀ ਤਾਂ ਪੁਲਿਸ ਅਫਸਰ ਦੇ ਦਿਓ, ਕੋਈ ਨੀ ਚੈੱਕ ਚ, ਸਾਡਾ ਕੋਈ ਤਜਰਬਾ ਨੀ ਸੀ, ਹੁਣ ਅਸੀਂ ਚੈੱਕ ਦਾ ਕਦੇ ਵਿਸ਼ਵਾਸ ਹੀ ਨੀ ਕਰਦੇ। ਅੱਜ ਠੱਗੀ ਮਾਰਨ ਦੇ ਨਵੇਂ ਨਵੇਂ ਢੰਗ ਚੱਲ ਪਏ ਨੇ, ਆਪਾਂ ਨੂੰ ਪਤਾ ਹੀ ਹੈ, ਰੋਜ਼ ਕਾਲ ਆਉਂਦੇ, ਆਪਾਂ ਕਹਿੰਦੇ ਸਕੈਮ ਹੈ, ਕਦੇ ਰੈਵਨਿਊ ਕੈਨੇਡਾ ਬਣ ਕੇ, ਕਦੇ ਡਿਲੀਵਰੀ ਦੇ ਨਾਂ ਤੇ ਵੀ ਤੁਹਾਡਾ ਆਇਆ ਪਿਆ ਜੀ ਸਮਾਨ ਦਿਓ ਆਪਣਾ, ਕਦੇ ਮਾਰਕੀਟ ਚ ਚੱਲ ਰਹੇ ਲੋਕ ਵਾਲੇ ਇੰਟਰਸਟ ਰੇਟ ਨੂੰ 4 ਗੁਣਾ ਵੀ ਤੁਹਾਨੂੰ 20% ਮਿਲੂਗਾ, 18 ਮਿਲੂਗਾ, ਲਗਾ ਦਿਓ ਪੈਸੇ, ਅਸੀਂ ਲਾਲਚ ਫਸ ਜਾਂਦੇ ਹਾਂ, ਪਤਾ ਉਦੋਂ ਹੀ ਲੱਗਦਾ ਕਿੰਨੇ ਹੁੰਦਾ ਠੱਗੀ ਮਾਰਦੇ ਨੇ। ਫਰਜ਼ ਕਰੋ ਤੁਸੀਂ ਕਹਿੰਦੇ 5 ਲੱਖ ਦੇ ਦਿਓ ਜੀ, ਮੈਨੂੰ ਬੈਂਕ ਚ ਤਾਂ ਮੈਨੂੰ 4% ਹੀ ਮਿਲਦਾ ਤੇ ਤੁਸੀਂ ਮੈਨੂੰ 15 ਦਿਓਗੇ, ਉਹ ਕਹਿੰਦੇ ਠੀਕ ਹੈ ਜੀ 4 ਲੱਖ ਦੇ ਤਾ ਤੁਸੀਂ, ਕਈ ਵਾਰੀ ਆਨਲਾਈਨ ਲੈ ਕੇ ਦੇ ਦਿੰਦੇ ਹੋ ਬੈਂਕ ਆਫ ਕ੍ਰੈਡਿਟ ਲਾਈਨ ਤੇ, ਉਹ 4 ਲੱਖ ਚੋਂ ਲੈ ਕੇ ਤੁਹਾਡਾ 4 ਲੱਖ ਪਹਿਲਾਂ ਫੜਦੇ ਨੇ, ਫਿਰ ਤੁਹਾਨੂੰ 6 ਮਹੀਨੇ ਦਾ ਕਹਿੰਦੇ ਜੀ ਆ ਲਓ 10% ਤੁਹਾਡਾ 60,000, ਤੁਹਾਨੂੰ 6 ਮਹੀਨੇ ਦਾ ਰਕਮ ਬੱਲੇ ਬੱਲੇ 6 ਮਹੀਨੇ ਤੋਂ ਪਹਿਲਾਂ ਹੀ ਵਿਆਜ ਦਿੱਤਾ, ਉਹ ਭੜੂਓ ਉਹਨੇ 4 ਲੱਖ ਲੈ ਕੇ 3,84,000 ਆਪਣੀ ਜੇਬ ਚ ਪਾ ਲਿਆ, ਠੰਡ ਠੰਡ ਗਪਾਲ ਲਈ ਗਏ ਹੋਰ ਮੁੜ ਕੇ ਫੇਰ ਨਹੀਂ ਦੇਣਾ 6 ਮਹੀਨੇ ਤੋਂ ਬਾਅਦ। ਆ ਇੰਡੀਆ ਵਿੱਚ ਜਿਹੜੀ ਪ੍ਰੋਪਰਟੀ ਹੈ ਕਿਸੇ ਦੇ ਨਾਂ ਤੇ ਹੁੰਦੀ ਹੈ, ਬਾਹਰਲੇ ਬੰਦਿਆਂ ਨੂੰ ਜ਼ਿਆਦਾ ਤਜਰਬਾ, ਫੋਰਨਰ ਨੂੰ, ਉਹਨਾਂ ਦੀ ਪ੍ਰੋਪਰਟੀ ਲੋਕ ਅੱਗੇ ਜੀ ਅੱਗੇ ਅੱਗੇ ਜੇ ਕੇ ਵੇਚਦੇ ਬਾਹਰ ਲਾਇਆ, ਤੇ ਇਹ ਠੱਗਾਂ ਦੇ ਵਿੱਚ ਦੇ ਨੈੱਟ ਜਾਲ ਦੇ ਵਿੱਚ ਪੁਲਿਸ ਦੇ ਬੰਦੇ ਵੀ ਹੁੰਦੇ ਨੇ, ਮਿਨਿਸਟਰ ਵੀ ਹੁੰਦੇ ਨੇ, ਸਰਪੰਚ ਵੀ ਹੁੰਦੇ ਨੇ, ਤਹਿਸੀਲਦਾਰ ਹੁੰਦੇ ਨੇ, ਸਭ ਰਲ ਮਿਲ ਕੇ ਭਾਈ ਸਾਹਿਬ ਦੀ ਜ਼ਮੀਨ ਹੜੱਪ ਕਰ ਲੈਂਦੇ ਨੇ। ਜਿੰਨੀਆਂ ਮਰਜ਼ੀ ਸ਼ਿਕਾਇਤਾਂ ਕਰ ਲਓ, ਉਹਨੂੰ ਪਤਾ ਹੁੰਦਾ ਵੀ ਇਹਨੇ ਕੈਨੇਡਾ ਇੰਗਲੈਂਡ ਪਰਸੋਂ ਚੌਥੇ ਨੂੰ ਜਾਣਾ, 10 ਦਿਨ ਜਾਣਾ, ਮਿੱਠੀਆਂ ਗੱਲਾਂ ਕਰਕੇ ਚੱਲ ਮੇਰੇ ਭਾਈ ਗੱਲ ਖਤਮ। ਮੈਂ ਤਾਂ ਇੱਥੇ ਤੱਕ ਵੀ ਕਹਿੰਦਾ ਜਿਹੜੇ ਠੱਗ ਹੁੰਦੇ ਨੇ ਉਹ ਸਾਡੇ ਘਰ ਚ ਰਹਿੰਦੇ ਨੇ, ਤੁਸੀਂ ਕਹੋਗੇ ਉਹ ਕਿਵੇਂ, ਠੰਡੇ ਦਿਨ ਨਾ ਸੋਚੋ, ਸਾਰੇ ਨੀ, ਕਈ ਹਸਬੈਂਡ ਤੇ ਵਾਈਫ, ਹਸਬੈਂਡ ਵਾਈਫ ਤਾਂ ਆਦਮੀ ਜਨਾਨੀ, ਕਈ ਹਸਬੈਂਡ ਆਪਣੀ ਪਤਨੀ ਨੂੰ ਚੀਟ ਕਰਦੇ ਨੇ, ਦੂਜਿਆਂ ਦੀ ਜਨਾਨੀਆਂ ਨਾਲ ਅੱਖ ਮਟੱਕੇ ਲਾਉਂਦੇ ਨੇ, ਉਹਨਾਂ ਨਾਲ ਦੋਸਤੀ ਰੱਖਦੇ ਨੇ, ਜਨਾਨੀ ਨੂੰ ਚੀਟ ਨੀ ਕਰਨਾ ਤੇ ਠੱਗੀ ਨੀ ਤਾਂ ਹੋਰ ਕੀ। ਇਸੇ ਤਰ੍ਹਾਂ ਕਈ ਜਨਾਨੀਆਂ ਦੂਜੇ ਆਦਮੀਆਂ ਨਾਲ ਪੇਚਾ ਪਾ ਕੇ ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ, ਧਾਰਮਿਕ ਸਥਾਨਾਂ ਵਿੱਚ, ਬਿਜ਼ਨਸ ਦੇ ਵਿੱਚ, ਆਫਿਸ ਦੇ ਵਿੱਚ ਇਹੀ ਕੰਮ ਹੁੰਦਾ। ਉਹ ਜਿਹੜੇ ਰਿਲੇਸ਼ਨ ਬਣਾਉਂਦੇ ਨੇ ਨਾ, ਮੂਰਖ ਬਣਾਉਂਦੇ ਨੇ ਇੱਕ ਦੂਜੇ ਨੂੰ, ਉਹ ਅਨਫੇਸਫੁਲ ਰਿਲੇਸ਼ਨ ਕਹਿੰਦੇ ਨੇ ਉਹਨਾਂ ਨੂੰ, ਯਕੀਨ ਦਾ ਨਹੀਂ ਹੈ। ਠੱਗ ਜਿਹੜੇ ਹੁੰਦੇ ਨੇ ਨਾ, ਇਟਸ ਏ ਸਮ ਸੋਰਟ ਆਫ ਕਰੁੱਕ ਔਰ ਡਿਸਓਨੈਸਟ ਪਰਸਨ। ਮੈਂ ਤੁਹਾਨੂੰ ਦੱਸਦਾ ਵੀ ਕਰੁੱਕ ਕਿਵੇਂ ਹੁੰਦੇ ਨੇ। ਇੱਕ ਵਕੀਲ ਸੀਗਾ, ਉਹਦੇ ਕੋਲੇ ਕਿਸੇ ਬੰਦੇ ਨੇ ਕੇਸ ਕੀਤਾ ਵਾ ਵੀ ਮੇਰੀ ਪ੍ਰੋਪਰਟੀ ਹੜੱਪ ਕਰ ਲਈ ਗਵਾਂਢੀ ਨੇ ਜਾਂ ਰਿਸ਼ਤੇਦਾਰ ਨੇ। ਵਕੀਲ ਬੜਾ ਮਸ਼ਹੂਰ ਸੀ, ਉਹਨੇ ਕੋਰਟ ਚ ਕੇਸ ਕਰਤਾ, ਹਰ ਪੇਸ਼ੀ ਦੇ ਜਾਇਆ ਕਰੇ। ਉਹ ਜਿਹੜਾ ਬੰਦਾ ਸੀਗਾ ਵੀ ਵਕੀਲ ਨੇ ਬੁਲਾਇਆ, ਤੁਹਾਡੀ ਆਹ ਪੇਸ਼ੀ ਜਾਂਦੀ, ਕਹਿੰਦੇ ਜੀ ਇੱਕ ਆਹ ਫਾਰਮ ਭਰਨਾ, 55 ਭਰਨਾ, 58 ਭਰਨਾ, ਕੋਈ ਫਾਰਮ ਫੁਰਮ ਨਹੀਂ ਦਿੰਦੇ। ਐਵੇਂ ਭਰਾ ਕੇ 200 ਦਿਓ ਜੀ, 400 ਦਿਓ ਜੀ, ਜੱਜ ਛੁੱਟੀ ਦੇ ਗਿਆ, ਵਕੀਲ ਛੁੱਟੀ ਦੇ ਗਿਆ, ਉਹ ਗਿਆ ਉਹ ਗਿਆ। 10 ਸਾਲ ਕੇਸ ਚੱਲਦਾ ਰਿਹਾ। ਅਚਾਨਕ ਕੀ ਹੋਇਆ ਕਿ ਪਿਓ ਨੂੰ ਜਿਹੜਾ ਵਕੀਲ ਸੀ ਉਹਦਾ ਮੁੰਡਾ ਵੀ ਵਕੀਲ ਬਣ ਗਿਆ। ਉਹਨੂੰ ਕਦੇ ਵਿਆਹ ਸ਼ਾਦੀ ਤੇ ਜਾਣਾ ਪਿਆ, ਉਹ ਮੁੰਡੇ ਨੂੰ ਕਹਿੰਦਾ ਪੁੱਤਰ ਅੱਜ ਇਹਨਾਂ ਦੀ ਪ੍ਰੋਪਰਟੀ ਦਾ ਕੇਸ ਹੈ ਤੂੰ ਦੇਖ ਲਈ। ਉਹ ਕਹਿੰਦਾ ਕੋਈ ਨੀ ਜੀ। ਉਹ ਮੁੰਡਾ ਨਵਾਂ ਨਵਾਂ ਵਕੀਲ ਬਣਿਆ ਸੀ, ਜੱਜ ਕੋਲੇ ਪੇਸ਼ ਹੋ ਗਿਆ। ਜੱਜ ਕੋਲੇ ਪੇਸ਼ ਹੋ ਗਿਆ, ਕਹਿੰਦੇ ਜੀ ਆਰਗੂਮੈਂਟ ਕਰਨਾ, ਕੇਸ ਤਾਂ ਬੜਾ ਸਿੰਪਲ ਹੈ, ਇਹਦੇ ਪੈਸੇ ਨੇ ਆਹ ਦਸਤਖਤ ਕੀਤੇ ਨੇ, ਸਾਰਾ ਕੁਛ ਕੀਤਾ, ਵੀ ਇਹਨੂੰ 10 ਸਾਲ ਹੋ ਗਈ ਇਸ ਲੰਘਦੇ ਦਾ ਫੈਸਲਾ ਕਰੋ। ਜੱਜ ਨੇ ਦੇਖਿਆ ਕੇਸ ਕੇਸ ਕਲੀਅਰ ਹੋਣਾ, ਫੈਸਲਾ ਕਰਤਾ, ਉਹ ਬੰਦੇ ਦਾ ਕੇਸ ਜਿਤਾਤਾ। ਮੁੰਡਾ ਬੜਾ ਖੁਸ਼ ਹੋਇਆ ਵੀ ਪਿਓ 10 ਸਾਲ ਹੋ ਗਏ, ਤਰੀਕ ਤੇ ਪੈਸੇ ਖਰਚ, ਮੈਂ ਅੱਜ ਹੀ ਜਾ ਕੇ ਪਹਿਲੇ ਪੇਸ਼ੀ ਚ ਇਹ ਕੇਸ ਜਿੱਤ ਲਿਆ। ਜਦੋਂ ਫਾਦਰ ਆਇਆ ਉਹਨੇ ਫਾਦਰ ਨੂੰ ਖੁਸ਼ ਹੋ ਕੇ ਦੱਸਿਆ ਵੀ ਡੈਡ, ਉਹ ਜਿਹੜਾ 10 ਸਾਲ ਦਾ ਕੇਸ ਲਾਮ ਕਰਦਾ ਸੀ ਨਾ, ਤੁਸੀਂ ਮੈਨੂੰ ਕਿਹਾ ਸੀ ਮੈਂ ਤਾਂ ਅੱਜ ਹੀ ਜੱਜ ਸਾਹਿਬ ਤੋਂ ਫੈਸਲਾ ਕਰਾ ਕੇ ਉਹਦੇ ਹੱਕ ਚ ਫੈਸਲਾ ਕਰਾਤਾ। ਜਦੋਂ ਉਹਨੇ ਕਿਹਾ ਮੈਂ ਫੈਸਲਾ ਕਰਾਤਾ, ਮੈਂ ਕੇਸ ਜਿੱਤ ਗਿਆ, ਪਿਓ ਨੇ ਵੱਟ ਕੇ ਚਪੇੜ ਮਾਰਿਆ। ਉਹ ਕਹਿੰਦਾ ਡੈਡੀ ਮੈਂ ਤਾਂ ਕੇਸ ਜਿੱਤੇ, ਤੁਸੀਂ ਮੈਨੂੰ ਖੁਸ਼ ਹੋਣ ਦੀ ਸਾਡੀ ਚਪੇੜ ਕਾਹਦੇ ਨੀ ਮਾਰੀ। ਉਹ ਕਹਿੰਦਾ ਮੂਰਖਾ, ਕੇਸ ਤਾਂ ਮੈਂ ਵੀ ਪਹਿਲੇ ਦਿਨ ਜਿੱਤ ਸਕਦਾ ਸੀ, ਇਹਦੇ ਨਾਲ ਆਪਣੇ ਘਰ ਦਾ ਦਾਲ ਫੁਲਕਾ ਚੱਲਦਾ ਸੀ, ਤਾਂ ਕਰਕੇ ਮੈਂ ਤਰੀਕ ਪਰ ਤਰੀਕ ਜਿਵੇਂ ਸੰਨੀ ਦਿਓਲ ਕਹਿੰਦਾ ਤਰੀਕ ਪਰ ਤਰੀਕ ਪਾਉਂਦਾ ਸੀ, ਇਹ ਠੱਗੀ ਨੀ ਤੇ ਹੋਰ ਕੀ ਹੈ। ਅੱਜ ਤੁਸੀਂ ਕੈਨੇਡਾ ਦੇ ਵਿੱਚ ਦੇਖ ਲਓ, ਜਿਹੜੇ ਘਰਾਂ ਦੀ ਮੋਰਗੇਜ ਲੈਣ ਲਈ ਜਾਲੀ ਪੇਪਰ ਤੇ ਤਨਖਾਹ ਥੋੜੀ ਹੁੰਦੀ ਹੈ, ਜਾਲੀ ਪੇਪਰ ਤਿਆਰ ਕਰਕੇ ਮੋਰਗੇਜਾਂ ਦੇ 2-2, 4-4, 10-10 ਹਜ਼ਾਰ ਬਣਾਈ ਜਾਂਦੇ ਨੇ। ਜਦੋਂ ਘਰਾਂ ਦੀ ਕਿਸ਼ਤ ਨੀ ਦਿੰਦੀ ਉਹਨੂੰ ਪਾਵਰ ਆਫ ਸੇਲ ਤੇ ਲਾ ਦਿੰਦੇ ਨੇ, ਅਤੇ ਮਾਤੜ ਭਾਈ ਜਿਹੜੇ ਘਰ ਦੇ ਵਿੱਚ ਸੀਗੇ ਉਹ ਮਕਾਨ ਕਿਰਾਏ ਤੇ ਲੈ ਲੈਂਦੇ। ਗੁਰੂ ਨਾਨਕ ਸਾਹਿਬ ਦੀ ਅਸੀਂ ਬਾਣੀ ਪੜ੍ਹੀ ਜਾਂਦੇ ਹਾਂ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਇਹ ਪੜ੍ਹੀ ਜਾਂਦੇ ਹਾਂ ਪਰ ਖੜਦੇ ਕਦੋਂ ਆ ਅਸੀਂ। ਗੱਲ ਤਾਂ ਇਹ ਹੈ ਵੀ ਕੋਈ ਵੀ ਚੀਜ਼ ਹੈ ਨਾ, ਉਹ ਜਿਹੜਾ ਸਾਡਾ ਗਿਆਨ ਹੈ ਨਾ, ਇਸੇ ਕੰਬੀਨੇਸ਼ਨ ਆਫ 3 ਥਿੰਗਸ। ਸਭ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਕਿਸੇ ਚੀਜ਼ ਨੂੰ, ਜਦੋਂ ਅਸੀਂ ਵਾਰ ਵਾਰ ਸੁਣਦੇ ਹਾਂ ਫਿਰ ਅਸੀਂ ਵਿਸ਼ਵਾਸ ਕਰਦੇ ਹਾਂ, ਮੰਨ ਲੈਂਦੇ ਹਾਂ। ਬਸ ਸਾਡਾ ਕੰਮ ਇੱਥੇ ਤਾਂ ਕੀ ਹੈ, ਸੁਣਨਾ ਤੇ ਮੰਨਣਾ, ਪਰ ਅਸੀਂ ਜਾਣਦੇ ਨਹੀਂ ਹਾਂ। ਜੇ ਕੋਈ ਬੰਦਾ ਇਹ ਕਹੇ ਕਿ ਜਿੰਨੇ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੰਦਰਾਂ ਜਾਂਦੇ ਹਾਂ, ਮਸਜਿਦ ਜਾਂਦੇ ਹਾਂ, ਉਹ ਕਹਿੰਦੇ ਨੇ ਦੇਅਰ ਇਜ਼ ਏ ਵਨ ਪਾਵਰ ਹੂ ਕ੍ਰੀਏਟ ਦਾ ਹੋਲ ਯੂਨੀਵਰਸ, ਇੱਕ ਪਰਮਾਤਮਾ ਅੱਲਾ ਵਾਹਿਗੁਰੂ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਅਸੀਂ ਜਿੱਥੇ ਵੀ ਜਾਂਦੇ ਉੱਥੇ ਕਹੀ ਜਾਂਦੇ ਨੇ, ਅਸੀਂ ਫਿਰ ਯਕੀਨ ਕਰ ਲੈਂਦੇ, ਪਰ ਜਾਣਦੇ ਨੀ, ਆਪਣੇ ਆਪ ਤੇ ਨੀ ਹੰਡਾਉਂਦੇ ਵੀ ਜੋ ਕੁਛ ਕਹਿੰਦੇ ਅੰਦਰੋਂ ਦੇਖੀ ਦਾ। ਜਿਹੜਾ ਕਹਿੰਦੇ ਕਿਉਂ, ਜਿਹੜਾ ਕਹਿੰਦੇ ਇਸ ਗੁਫਾ ਮੇ ਖੁੱਟ ਭੰਡਾਰਾ, ਇਸ ਵਿੱਚ ਬਸੈ ਹਰ ਅਲੱਖ ਪਾਰਾ, ਜਿਸ ਪਾਇਆ ਭੇਦ ਕਲੰਦਰ ਦਾ, ਰਾਹ ਖੋਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲੈ। ਅੰਦਰ ਅਸੀਂ ਵੜਦੇ ਨੀ, ਸੁਣੀਆਂ ਸੁਣਾਈਆਂ ਗੱਲਾਂ ਦੇ ਮੱਥਾ ਟੇਕ ਕੇ ਆ ਜਾਂਦੇ ਹਾਂ। ਉਲਟਾ ਕੂਆ ਗਗਨ ਮੇ ਤਿਸਮੇ ਜਰੇ ਚਿਰਾਗ, ਤਿਸਮੇ ਜਰੇ ਚਿਰਾਗ ਬਿਨਾ ਰੋਗਨ ਦਿਨ ਬਾਕੀ। ਕਈ ਜਾਣੇ ਉਹ ਚਿਰਾਗ ਲੱਭੋ ਤਾਂ ਅਸੀਂ ਅੰਦਰ ਮਿਹਨਤ ਕਰਦੇ ਨੀ, ਉੱਥੇ ਨੀ ਕਦੇ ਵੀ ਇਕੱਲੇ ਬੈਠਾਂਗੇ। ਜਿੰਨਾ ਚਿਰ ਤੱਕ ਅਸੀਂ ਪੱਕੇ ਤੌਰ ਤੇ ਯਕੀਨ ਨਹੀਂ ਕਰਦੇ ਕਿ ਦੇਣ ਵਾਲਾ ਪਰਮਾਤਮਾ ਹੈ, ਸਾਡੀ ਘੱਟ ਘੱਟ ਨੂੰ ਦੇਖ ਰਿਹਾ, ਰਗ ਰਗ ਦਾ ਵਾਕਫਕਾਰ ਹੈ। ਜਦੋਂ ਅਸੀਂ ਆਪਣੀਆਂ ਚੁਸਤ ਚਲਾਕੀਆਂ ਨਾਲ ਅਮੀਰ ਹੋਣਾ ਚਾਹੁੰਦੇ ਹਾਂ ਤਾਂ ਕਈ ਵਾਰੀ ਭਾਂਡਾ ਐਸਾ ਪੁੱਠਾ ਪੈਂਦਾ, ਜਿੰਨੀ ਮਰਜ਼ੀ ਚਲਾਕੀ ਕਰੋ ਰੋਟੀ ਤੋਂ ਵੀ ਮਿਜ਼ਾਜ ਹੋ ਜਾਂਦੀ ਹੈ। ਦੇਖੋ ਇੱਕ ਸੇਠ ਸੀਗਾ, ਉਹਦੇ ਮਾਂ ਬਾਪ ਦੁਕਾਨ ਕਰਦੇ ਸੀ ਕਰਿਆਨੇ ਦੀ, ਮਾਂ ਪਿਓ ਮਰ ਗਏ, ਹੁਣ ਇਹ ਬੈਠ ਗਿਆ, ਇਹ ਸੇਠ ਹੋ ਗਿਆ, ਇਹਦੇ ਵੀ ਔਲਾਦ ਸੀਗੀ ਕੁੜੀਆਂ ਮੁੰਡੇ। ਜਿਹੜੇ ਸ਼ਹਿਰ ਦੇ ਵਿੱਚ ਰਹਿੰਦਾ ਸੀਗਾ ਉੱਥੇ ਨਾਲ ਨਾਲ ਦੁਕਾਨਾਂ ਹੋਰ ਵੀ ਸੀਗੀਆਂ ਕਰਿਆਨੇ ਦੀਆਂ, ਜਿਹਨੂੰ ਗ੍ਰੋਸਰੀ ਦੇ ਸਟੋਰ ਕਹਿ ਲਓ, ਉਹ ਸਾਰੇ ਚੱਲਦੇ ਸੀਗੇ। ਪਰ ਇਹਦਾ ਦਿਨ ਪ੍ਰਤੀ ਦਿਨ ਘਟਦਾ ਹੀ ਗਿਆ ਬਿਜ਼ਨਸ, ਘਟਦਾ ਹੀ ਗਿਆ। ਸਵੇਰੇ ਦੁਕਾਨ ਖੋਲਿਆ ਕਰੇ, ਮਸਾਂ ਹੀ ਇੱਕ ਅੱਧਾ ਗਾਹਕ ਆਇਆ ਕਰੇ ਸਾਰੇ ਦਿਨ ਚ, ਦੂਜੇ ਪਾਸੇ ਭੀੜਾਂ ਪਈਆਂ, ਘਾਟਾ ਹੀ ਘਾਟਾ ਪਈ ਜਾਵੇ। ਜੋਤਸ਼ੀ ਕੋਲੇ ਗਿਆ, ਜਦੋਂ ਦੁਖੀ ਹੁੰਦਾ ਬੰਦਾ ਜੋਤਸ਼ੀਆਂ ਕੋਲੇ ਜਾਂਦਾ, ਜੋਤਸ਼ੀ ਕਹਿੰਦੇ ਨਿੰਬੂ ਟੰਗ ਲਓ, ਮਿਰਚਾਂ ਟੰਗ ਲਓ, ਕਾਲੇ ਮਾਂ ਨਦੀ ਸਿੱਟ ਦਿਓ, ਕਾਲੀ ਗੁੱਤ ਨੂੰ ਜੁੱਤੀ ਨਾਲ ਬੰਨ ਕੇ ਦਰਵਾਜ਼ੇ ਤੇ ਟੰਗ ਦਿਓ, ਆਹ ਮੇਖਾਂ ਲੈ ਜਾਓ, ਆਹ ਪੈਸੇ ਲੈ ਜਾਓ, ਗੁਆਂਢੀਆਂ ਦੇ ਘਰੇ ਸਿੱਟ ਦਿਓ, ਉਹਨਾਂ ਨੇ ਨਜ਼ਰ ਲਾਇਆ। ਪਰ ਗੱਲ ਨੀ ਬਣੀ, ਇਹਨਾਂ ਨਾਲ ਕੁਛ ਨੀ, ਵਹਿਮ ਨੇ। ਮੈਂ ਤੁਹਾਨੂੰ ਜਾਤੀ ਤਜਰਬਾ ਦੱਸਦਾ, ਇਹਨਾਂ ਨਾਲ ਕੁਛ ਨੀ। ਇੱਕ ਦਿਨ ਉਹ ਬੜਾ ਹੀ ਦੁਖੀ ਹੋਇਆ ਤੇ ਕੋਈ ਸੰਤ ਆਇਆ ਸੀ ਉਹਨਾਂ ਦੇ ਪਿੰਡ ਚ, ਉਹਦੇ ਕੋਲੇ ਗਿਆ संत अपनी समाज च लगन सी, यह नहीं हुंदा साध ने की पाया, मैं इस तरह की गल च विश्वास नहीं करता। साध वो है जिहड़ा मेहनत अंदर दी करदा है। वह अंदर अपनी समाधि च बैठा सी, सेठ उहदे कोले बैठा रहा। जदों बैठा रहा तो सेठ ने कहा, संत जी मैं तो बहुत दुखी, अखां भरियां, अखां हंझू आ गए। ते संत कहिंदे, अखां मीच के कहिंदे, दसो जी की किवें आए भाई साहब। ਉਹ ਕਹਿੰਦਾ ਜੀ ਮੇਰੀ ਕੁੜੀਆਂ ਵਿਆਹੁਣ ਵਾਲੀਆਂ ਨੇ, ਦੁਕਾਨ ਨਹੀਂ ਚੱਲਦੀ, ਘਾਟਾ ਪੈ ਗਿਆ ਤੇ ਮਕਾਨ ਵਿਕਣ ਕਿਨਾਰੇ ਹੋ ਗਿਆ, ਕੋਈ ਮੈਨੂੰ ਇਲਾਜ ਦੱਸੋ। ਮੈਂ ਬਥੇਰੇ ਕਾਲੀ ਗੁੱਤ ਵੀ ਟੰਗੀ ਆ, ਜੁੱਤੀਆਂ ਵੀ ਟੰਗੀਆਂ, ਮਿਰਚਾਂ ਵੀ ਟੰਗੀਆਂ, ਨਮਾਂ ਵੀ ਰੱਖੇ ਨੇ, ਨਿੰਬੂ ਵੀ ਰੱਖੇ ਨੇ, ਸਾਰੇ ਮੰਤਰ ਕਰਕੇ ਦੇਖ ਲਏ, ਕਾਮਯਾਬ ਨਹੀਂ ਹੋਇਆ। ਤੁਸੀਂ ਕੋਈ ਦੱਸੋ ਮੈਂ ਕਿਵੇਂ ਬਚਾ ਹੋਵੇ, ਕਿਵੇਂ ਮੇਰੀ ਦੁਕਾਨਦਾਰੀ ਚੱਲੇ। ਸੰਤ ਨੇ ਅੱਖਾਂ ਮੀਚ ਕੇ ਹੀ ਮੀਚਦੇ ਅੱਖਾਂ ਮੀਚੀਆਂ ਹੀ ਕਹਿੰਦੇ ਕਹਿੰਦੇ ਸੇਠ ਜੀ ਬੇਈਮਾਨੀ ਕਰਨੀ ਬੰਦ ਕਰ ਦਿਓ, ਘੱਟ ਤੋਲਣਾ ਬੰਦ ਕਰ ਦਿਓ। ਜਦੋਂ ਉਹਨੇ ਕਿਹਾ ਉਹ ਹਿੱਲ ਗਿਆ। ਵੀ ਇਹਨੂੰ ਕੀ ਪਤਾ, ਸੰਤ ਨੂੰ ਅੱਖਾਂ ਮੀਚ ਕੇ ਦੱਸਤਾ ਵੀ ਘੱਟ ਤੋਲਦਾ। ਹਾਂ ਮੈਂ ਘੱਟ ਤੋਲਦਾ ਜੀ, ਸ਼ਾਇਦ ਇਸੇ ਕਰਕੇ ਦੁਕਾਨ ਕਹਿੰਦਾ ਘੱਟ ਤੋਲਣਾ ਬੰਦ ਕਰ ਦਿਓ, ਸਭ ਕੁਝ ਠੀਕ ਹੋ ਜਾਊਗਾ। ਉਹਨੇ ਉਹ ਫਾਰਮੂਲਾ ਜਾ ਕੇ ਅਡੋਪਟ ਕਰ ਲਿਆ। ਹੁਣ ਜਿਹੜਾ ਵੀ ਗਾਹਕ ਆਇਆ ਕਰੇ, ਦੋ ਪੈਸੇ ਰੇਟ ਵੀ ਘੱਟ, ਸਮਾਨ ਤੋਲਣਾ ਕਿਲੋ ਦੋ ਮੁੱਠੀ ਕਰਕੇ ਹੋਰ ਵੀ ਵੱਧ ਪਾ ਦੇਣੀ। ਜੇ ਕਿਸੇ ਨੇ ਕਹਿੰਦਾ ਪੈਸੇ, ਉਹ ਕਹਿੰਦਾ ਕੋਈ ਨੀ ਆ ਜਾਣਗੇ। ਲੋਕ ਕਹਿੰਦੇ ਜੈ ਜੈਕਾਰ ਹੋਣੀ ਸ਼ੁਰੂ ਹੋ ਗਈ, ਬੜਾ ਵਧੀਆ ਬੰਦਾ, ਦੋ ਪੈਸੇ ਘੱਟ ਵੀ ਲੈਂਦਾ, ਆਪੀ ਤੋਲ ਲੈਣੇ, ਆਪੀ ਚੀਜ਼ਾਂ ਵੀ ਵਧੀਆ ਨੇ। ਦੇਖਦੇ ਦੇਖਦੇ ਅਮੀਰ ਹੋ ਗਿਆ, ਮਕਾਨ ਵੀ ਵੱਡਾ ਲੈ ਲਿਆ, ਹੋਲਸੇਲ ਦੀ ਦੁਕਾਨ ਪਾ ਲਈ। ਇੱਥੋਂ ਤੱਕ ਕਿ ਉਹਨੇ ਸੋਨੇ ਦੇ ਬੱਟੇ ਵੀ ਖਰੀਦ ਲਏ। ਉਹ ਕਹਿੰਦਾ ਲੋਹੇ ਦੇ ਗਏ, ਸੋਨੇ ਦੇ ਖਰੀਦ ਲਓ। ਜਦੋਂ ਸੋਨੇ ਦੇ ਬੱਟੇ ਖਰੀਦੇ ਤੇ ਉਹਦੇ ਦਿਮਾਗ ਚ ਆਇਆ ਵੀ ਸੰਤ ਨੇ ਜਿਹੜੇ ਮੈਂ ਸੋਨੇ ਦੇ ਬੱਟੇ ਖਰੀਦ ਲਏ, ਵੱਡਾ ਸਾਰਾ ਮਕਾਨ ਬਣਾ ਲਿਆ, ਹੋਲਸੇਲ ਦੀ ਦੁਕਾਨ ਕਰ ਲਈ, ਭੁੱਖਾ ਮਰਦਾ ਸੀ, ਉਹਦੇ ਕੋਲ ਜਾ ਕੇ ਜ਼ਿੰਦਗੀ ਦਾ ਕੋਈ ਹੋਰ ਗੁਰਤਾ ਲਈਏ। ਪਹਿਲਾਂ ਸੰਤ ਨੇ ਕਿਹਾ ਸੀ ਘੱਟ ਨਾ ਤੋਲਿਆ ਕਰੋ, ਬੇਈਮਾਨੀ ਨਾ ਕਰੋ, ਹੋਰ ਦਾ ਕੌਣ ਲਈਏ। ਉਹ ਸੰਤ ਕੋਲੇ ਫਟਾਫਟ ਗਿਆ, ਕਹਿੰਦਾ ਸੰਤ ਜੀ ਤੁਹਾਡਾ ਕਿਹਾ ਮੰਨਿਆ ਸੀਗਾ, ਮੈਂ ਅੱਜ ਬੜਾ ਹੀ ਅਮੀਰ ਹੋ ਗਿਆ, ਇੱਥੋਂ ਤੱਕ ਕਿ ਮੈਂ ਸੋਨੇ ਦੇ ਬੱਟੇ ਵੀ ਖਰੀਦ ਕੇ ਉਹਦੇ ਨਾਲ ਤੋਲਦਾ, ਹੁਣ ਸਾਰੇ ਸ਼ਹਿਰਾਂ ਤੇ ਨੇੜੇ ਤੇੜੇ ਪਿੰਡਾਂ ਜੈ ਜੈਕਾਰ ਹੈ ਮੇਰੀ। ਸੰਤ ਨੇ ਅੱਖਾਂ ਮੀਚੀਆਂ ਮੀਆਂ ਸੀ। ਸੰਤ ਕਹਿੰਦਾ ਸੇਠ ਜੀ ਆ ਜਿਹੜੇ ਸੋਨੇ ਦੇ ਬੱਟੇ ਲਏ ਨਾ, ਇਹਨੂੰ ਨਦੀ ਚ ਸਿੱਟ ਦਿਓ। ਸੇਠ ਪਹਿਲਾਂ ਤਾਂ ਘਬਰਾ ਗਿਆ, ਫੇਰ ਸੋਚਦਾ ਵੀ ਮੈਂ ਇਹਦੇ ਸੰਤ ਦਾ ਕਿਹਾ ਮੰਨਿਆ ਸੀਗਾ ਤੇ ਦੇਖੋ ਕਿੰਨਾ ਅਮੀਰ ਹੋ ਗਿਆ। ਉਹਨੇ ਜਾ ਕੇ ਬੱਟੇ ਨਦੀ ਚ ਸਿੱਟਦੇ, ਜਦੋਂ ਸੁੱਟਦੇ ਤੇ ਪਿੰਡ ਦੇ ਕੁਛ ਲੋਕ ਦੂਜੇ ਦਿਨ ਆਏ, ਲੋਕ ਕਿਸ਼ਤੀ ਚ ਬੈਠ ਕੇ, ਤੇ ਜਦੋਂ ਬਾਹਰ ਕੰਡੇ ਤੇ ਲੱਗੇ ਤੇ ਉਹਨਾਂ ਨੇ ਦੇਖਿਆ ਵੀ ਇੱਕ ਦੀ ਨਿਗਾਹ ਪਈ ਵੀ ਆਹ ਸੋਨੇ ਦਾ ਬੱਟਾ ਪਿਆ। ਉਹ ਹੱਥ ਮਾਰ ਕੇ ਕੱਢਿਆ, ਉਹ ਦੂਜਾ ਤੀਜਾ ਚੌਥਾ। ਉਹ ਕਹਿੰਦੇ ਤਾਂ ਸੇਠ ਦੇ ਨੇ, ਹੋਰ ਤਾਂ ਕਿਤੇ ਬੱਟੇ ਨੀ ਯਾਰ, ਬੜਾ ਭਲਾ ਮਾਨਸ ਬੰਦਾ, ਬੜਾ ਚੰਗਾ ਬੰਦਾ। ਉਹਦੇ ਕੁਛ ਉਹਨਾਂ ਨੇ ਸੋਚਿਆ ਕੋਈ ਚੋਰ ਚੱਕ ਕੇ ਲੈ ਗਿਆ, ਜਦੋਂ ਨਿਕਲਣ ਲੱਗਿਆ ਉਹ ਚੋਰ ਨੇ ਤੇ ਪਾਣੀ ਛੱਡ ਤੇ। ਉਹ ਸਾਰੇ ਬੱਟੇ ਇਕੱਠੇ ਕਰਕੇ ਸੇਠ ਕੋਲੇ ਆ ਗਏ। ਕਹਿੰਦੇ ਸੇਠ ਜੀ ਨਦੀ ਚ ਤੁਹਾਡਾ ਚੋਰ ਕੋਈ ਬੱਟੇ ਲੈ ਕੇ ਭੱਜਿਆ ਸੀਗਾ, ਉੱਥੇ ਸਿੱਟੇ ਗਿਆ, ਗਲਤੀ ਨਾ ਲਾ ਲਓ ਤੁਹਾਡੇ ਬੱਟੇ। ਸੇਠ ਬੜਾ ਹੈਰਾਨ ਹੋਇਆ ਕਿ ਸਿੱਟਕੇ ਤਾਂ ਮੈਂ ਆਇਆ। ਉਹ ਫਟਾਫਟ ਭੱਜ ਕੇ ਸੰਤ ਕੋਲੇ ਗਿਆ ਵੀ ਇਹ ਕੀ ਕਾਰਨਾਮਾ ਹੈ, ਮੈਂ ਤੁਹਾਡਾ ਕਿਹਾ ਮੰਨ ਕੇ ਪਾਣੀ ਸਿੱਟਦੇ ਸੀਗੇ, ਪਰ ਪਿੰਡਾਂ ਦੇ ਲੋਕ ਵਾਪਸ ਲੈ, ਹੁਣ ਇਹ ਬੱਟਿਆਂ ਨੂੰ ਕੀ ਕਰਾਂ, ਵਾਪਸ ਸਿੱਟਾਂ ਕੀ ਕਰਾਂ। ਉਹ ਕਹਿੰਦਾ ਨਾ 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 ਨਾ। ਸੰਤ ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ ਸਮਝਾਉਣ ਲਈ ਗੱਲ ਕੀਤੀ ਸੀਗੀ ਕਿ ਜਿਹੜੀ ਹੱਕ ਹਲਾਲ ਦੀ ਕਮਾਈ ਹੈ, ਜਿੱਥੇ ਮਰਜ਼ੀ ਕੋਈ ਚਲੀ ਜਾਵੇ ਉਹ ਵਾਪਸ ਆ ਜਾਂਦੀ ਹੈ। ਮੁੜ ਕੇ ਤੁਸੀਂ ਹੱਕ ਹਲਾਲ ਦੇ ਸੋਨੇ ਦੇ ਬੱਟੇ ਸੀ, ਤਾਂ ਹੀ ਤੁਹਾਨੂੰ ਸਮਝਾਉਂਦੀ ਉਹ ਵਾਪਸ ਆਉਂਦੇ। ਸੋ ਹੱਕ ਹਲਾਲ ਦੀ ਕਮਾਈ ਕਦੇ ਦੂਰ ਨਹੀਂ ਆਉਂਦੀ, ਪਰ ਠੱਗਾਂ ਨੂੰ ਕੌਣ ਸਮਝਾਵੇ। ਗੱਲ ਤਾਂ ਇਹੀ ਆ ਵੀ ਠੱਗ ਜਿਹੜੇ ਹੁੰਦੇ ਨੇ ਉਹ ਮੰਨਦੇ ਹੀ ਨਹੀਂ ਕਦੇ, ਅਦਰਵਾਈਜ਼ ਤਾਂ ਸੰਤ ਮਹਾਤਮਾ ਜੋਰ ਲਾ ਲਾ ਕੇ ਕਹਿ ਗਏ ਫਰੀਦਾ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਨਾ ਲਲਚਾਏਗੀ। ਕਬੀਰ ਸਾਹਿਬ ਕਹਿੰਦੇ ਪਾਣੀ ਬਾੜੋ ਨੌ ਮੇ ਘਰ ਮੇ ਬਾੜੋ ਥਾਮ, ਦੋਨੋਂ ਹੱਥ ਉਲੀਚੀਏ ਇਹੋ ਸਿਆਣੀ ਕੰਮ। ਕਿ ਜੇ ਨਦੀ ਜਿਹੜੀ ਕਿਸ਼ਤੀ ਹੁੰਦੀ ਆ ਉਹ ਛੇਕ ਹੋ ਜੇ, ਛੇਕ ਹੋ ਜੇ, ਉਹਦੇ ਵਿੱਚ ਖੋਲ ਹੋ ਜੇ ਤੇ ਪਾਣੀ ਆ ਜੇ ਤੇ ਫਟਾਫਟ ਪਾਣੀ ਬਾਹਰ ਕੱਢਣਾ ਪੈਂਦਾ, ਨਹੀਂ ਡੁੱਬ ਜਾਂਗੇ। ਇਸ ਤਰ੍ਹਾਂ ਘਰ ਦੇ ਵਿੱਚ ਜੇ ਫਟਾਫਟ ਪੈਸੇ ਆਉਣੇ ਸ਼ੁਰੂ ਹੋ ਗਏ ਨਾ, ਉਹਨੂੰ ਫਿਰ ਕੁੰਨਦਾ ਚੰਗੇ ਪਾਸੇ ਲਾਓ। ਪਰ ਰਵਿਦਾਸ ਨੇ ਤਾਂ ਹੀ ਕਿਹਾ ਸੀ ਏਕ ਭਰੋਸਾ ਰਾਮ ਕਾ ਔਰ ਭਰੋਸਾ ਸਤਕਾਰ, ਸਫਲ ਹੋਗਾ ਜੀਵਨਾ ਕਹਿ ਰਵਿਦਾਸ ਚਮਾਰ। ਅਸੀਂ ਪੜ੍ਹੀ ਜਾਂਦੇ ਹਾਂ ਪੜ੍ਹੀ ਜਾਂਦੇ ਹਾਂ, ਪਰ ਕਰਦੇ ਹੇਰਾ ਫੇਰੀਆਂ ਹੀ ਆ। ਅੱਜ ਅਸੀਂ ਕਿੰਨੇ ਓਵਰ ਸਮਾਰਟ ਬਣ ਗਏ ਹਾਂ ਕਿ ਹਰ ਵਕਤ ਠੱਗੀਆਂ ਮਾਰ ਮਾਰ ਕੇ ਬੈਂਕ ਭਰੀ ਜਾਂਦੀ, ਜ਼ਮੀਨਾਂ ਜਾਇਦਾਦਾਂ ਮਕਾਨ ਖਰੀਦੀ ਜਾ ਰਹੇ, ਰਿਸ਼ਵਤਾਂ ਲੈ ਕੇ ਸੋਨੇ ਦੇ ਬਿਸਕੁਟ ਖਰੀਦੀ ਜਾ ਰਹੇ। ਮੈਂ ਦੁਬਈ ਗਿਆ ਕਿ ਭਾਈ ਸਾਹਿਬ ਦੇਖਿਆ ਉਹ ਦੋ ਤਿੰਨ ਕਿਲੋ ਐਵੇਂ ਚੱਕੀ ਜਾਵੇ ਜੇ ਮੂੰਗਫਲੀਆਂ ਖਾਂਦੇ ਹੁੰਦੇ ਆ, ਕਿਉਂਕਿ ਰਿਸ਼ਵਤਾਂ ਦੇ ਪੈਸੇ ਸੀਗੇ। ਪਰ ਜਦੋਂ ਇੰਡੀਆ ਵਿਚ ਈਡੀ ਬੁਲਾਉਣ ਦੀ ਨਾ ਚੰਗੇ ਚੰਗੇ ਸੰਤਾਂ ਦੀ ਪੈਂਟ ਕੀਤੀ ਹੋ ਜਾਂਦੇ ਵੀ ਕਿੱਥੋਂ ਦੇਵਾਂਗੇ ਹਿਸਾਬ ਕਿਤਾਬ ਵੀ ਪੈਸਾ ਕਿੱਥੋਂ ਆ ਜਾਂਦਾ। ਸੱਜਣ ਠੱਗ ਦੇਖ ਲਓ ਗੁਰੂ ਨਾਨਕ ਸਾਹਿਬ ਦੇ ਟਾਈਮ ਵਿਚ ਆਇਆ ਸੀਗਾ, ਉਪਰੋਂ ਮਿੱਠਾ ਸੀ, ਵਿਚੋਂ ਕਿਸ ਤਰ੍ਹਾਂ ਰਾਤ ਨੂੰ ਠੇਰਾ ਫੇਰੀਆਂ ਕਰਦਾ ਸੀ ਲੋਕਾਂ ਨੂੰ, ਮੱਥੇ ਤਿਲਕ ਹੱਥ ਮਾਲਾ ਬਾਣਾ ਲੋਕਨ ਰਾਮ ਕਰਾਉਣਾ ਜਾਣਾ, ਕਿ ਜਿਹੜੇ ਲੋਕ ਉਪਰੋਂ ਟਿੱਕੇ ਲਾਉਂਦੇ ਨੇ ਮਾਲਾ ਫੜਦੇ ਨੇ ਵਿਚੋਂ ਲੋਕਾਂ ਦੀਆਂ ਜੇਬਾਂ ਕਦੀ ਨਿਗਾਹ ਹੁੰਦਾ ਵੀ ਕਿਵੇਂ ਇਹਨਾਂ ਨੂੰ ਠੱਗਿਆ ਜਾਵੇ। ਗੁਰੂ ਨਾਨਕ ਸਾਹਿਬ ਨੇ ਸੱਜਣ ਠੱਗ ਨੂੰ ਸਮਝਾਉਣ ਲੱਗੇ ਕਿਹਾ ਸੀ ਨਾ, ਉੱਜਲ ਕਿਹਾ ਚਿਲਕਨਾ ਕੋਟਮ ਕਾਲੀ ਮਸ, ਤੋਤਿਆਂ ਜੂਠ ਨਾ ਉਤਰੇ ਜੇ ਸੋ ਧੋਵੇ ਤਿਸ, ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿਚ ਆ ਕੇ ਸੱਜਣ ਠੱਗ ਸੱਜਣ ਭਗਤ ਬਣ ਗਿਆ। ਅੱਜ ਅਸੀਂ ਬਾਬਾ ਅੱਜ ਦੇ ਜਿਹੜਾ ਹਰ ਸੰਤ ਬਾਬਾ ਫਕੀਰ ਮਿੱਠੀਆਂ ਮਿੱਠੀਆਂ ਤੁਕਾਂ ਪੜ੍ਹ ਕੇ ਸਤਸੰਗ ਕਰਦੇ ਨੇ, ਭੋਲੀ ਭਾਲੀ ਜਨਤਾ ਦੀ ਇੱਜ਼ਤ ਲੁੱਟਦੇ ਨੇ, ਉਹਨਾਂ ਦੀਆਂ ਜ਼ਮੀਨਾਂ ਹੜੱਪ ਕਰ ਜਾਂਦੇ ਨੇ, ਚੜਾਵੇ ਦੇ ਪੈਸੇ ਨੂੰ ਵਿਦੇਸ਼ਾਂ ਵਿਚ ਭੇਜ ਕੇ ਆਪਣੀ ਤੇ ਆਪਣੀ ਔਲਾਦ ਨੂੰ ਐਸ਼ ਕਰਾਉਂਦੇ ਨੇ। ਜੇ ਅਸੀਂ ਪਿਛਲੇ 20 ਸਾਲਾਂ ਵਿਚ ਹੀ ਝਾਤੀ ਮਾਰ ਲਈਏ ਨਾ, ਤਾਂ ਕਿੰਨੇ ਹੀ ਨਕਲੀ ਤੇ ਠੱਗ ਬਾਬੇ ਅੱਜ ਜੇਲ੍ਹ ਦੀਆਂ ਕਾਲ ਕੋਠੜੀਆਂ ਵਿਚ ਬੰਦ ਮੱਖੀਆਂ ਮੱਛਰਾਂ ਨਾਲ ਦੋਸਤੀ ਪਾ ਕੇ ਪੂੰਜੇ ਸੌਂਦੇ ਨੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਠੱਗ ਨੇ, ਕੁਝ ਚੰਗੇ ਵੀ ਹੋਣਗੇ, ਪਰ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਅੱਜ ਦੇਖ ਲਓ ਇਹੀ ਨਹੀਂ, ਅੱਜ ਵੱਡੇ ਵੱਡੇ ਸ਼ਹਿਰਾਂ ਵਿਚ ਜਦੋਂ ਦੀਵਾਲੀ ਮਨਾਉਂਦੇ ਆ ਇੰਡੀਆ ਚ, ਲੱਖਾਂ ਟਨ ਨਕਲੀ ਖੋਆ ਤਿਆਰ ਕਰਕੇ ਲੋਕਾਂ ਦੀ ਹੈਲਥ ਨਾਲ ਖੇਡਿਆ ਜਾਂਦਾ ਕਿ ਨਹੀਂ ਖੇਡਿਆ ਜਾਂਦਾ। ਸੋ ਹਲਵਾਈ ਅਸੀਂ ਇਹ ਚਲੋ ਛੱਡੋ ਗੱਲ, ਅਸੀਂ ਕਿਹੜਾ ਘੱਟ ਕਰਦੇ ਹਾਂ, ਅਸੀਂ ਹਲਵਾਈ ਦੀ ਦੁਕਾਨ ਤੇ ਜਾਂਦੇ, ਉੱਥੇ ਕਹਿੰਦੇ ਭੈਣ ਜੀ ਆਪਾਂ ਇਸ ਜਿਹੜਾ ਆਹ ਮਿਠਾਈ ਦਾ ਟੇਸਟ ਖਾਈਏ, ਜਿਹੜਾ ਇਹ ਗੱਲ ਖਾਈਏ, ਜਿਹੜਾ ਕੁਝ ਖਾਈਏ, ਅੱਛਾ ਅੱਛਾ ਅੱਛਾ, ਚਲੋ ਕੋਈ ਨੀ ਫਿਰ ਆਵਾਂਗੇ, ਜਿਹੜਾ ਆਪਣਾ ਜੀਵ ਦਾ ਸਵਾਦ ਸੀਗਾ ਦੋ ਤਿੰਨ ਟੁਕੜੇ ਖਾ ਕੇ ਪੂਰਾ ਕਰ। ਇਸੇ ਤਰ੍ਹਾਂ ਫਰੂਟ ਵਾਲੇ ਕੋਲ ਜਾਂਦੇ ਹਾਂ, ਗਰੀਬ ਬੰਦੇ ਕੋਲ ਆਹ ਅੰਗੂਰ ਤਾਂ ਖੱਟੇ ਕਿ ਮਿੱਠੇ ਵਾਲਾ ਦੋ ਦਿਖਾਉਂਦਾ, ਫਿਰ ਆਹ ਸੇਬ ਮਿੱਠਾ ਖੱਟਾ ਉਹ ਵੀ ਫੜੀ ਦਿਖਾਉਂਦਾ, ਇਹ ਠੱਗੀ ਨੀ ਤੁਸੀਂ ਲੈਣੇ ਆ, ਜੇ ਉਹ ਲੈਣੇ ਹੀ ਨਹੀਂ ਤੇ ਤੁਹਾਡੇ ਦਿਲ ਵਿਚ ਤਾਂ ਬੇਈਮਾਨੀ ਹੈ। ਅੱਜ ਕੱਲ ਕੀ ਹੈ, ਡਾਕਟਰ ਦੇਖ ਲੋ, ਡਾਕਟਰ ਸਾਡੇ ਇੰਡੀਆ ਦੇ ਵਿਚ ਡੈਡ ਬਾਡੀਜ਼ ਹੋ ਜਾਂਦੇ, ਬੰਦਾ ਮਰ ਜਾਂਦਾ ਫਿਰ ਵੀ ਕਹਿੰਦੇ ਇੰਜੈਕਸ਼ਨ ਲਾਉਣਾ 2 ਲੱਖ ਰੁਪਈਆ ਲਿਆ, ਕਿਉਂਕਿ ਪੈਸੇ ਦੀ ਹਾੜ ਖੇਡ ਆਈ ਵੀ ਹੈ ਵੀ ਉਹ ਦੂਜਾ ਡਾਕਟਰ ਮੇਰੇ ਅੱਗੇ ਨਿਕਲ ਗਿਆ, ਮੇਰੇ ਉਹਨੇ ਵੱਡੀ ਕੋਠੀ ਵਾਲੀ ਮੈਂ ਆ ਜਿਹੜੀ ਜੈਲਸੀਆਂ ਕਰਕੇ ਹੈ ਨਾ ਅਸੀਂ ਹੇਰਾ ਫੇਰੀਆਂ ਕਰਦੇ ਹਾਂ, ਛਿੱਤਰ ਸਾਡੇ ਪੈਣੇ ਹੀ ਪੈਣੇ ਨੇ। ਇਹ ਗੱਲ ਪੱਕੀ ਪੱਕੀ ਹੈ, ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਜੇ ਕੌੜੀ ਲੱਗੇ ਜਾਂ ਸੱਚੀ ਲੱਗੇ, ਜਿੰਨੀਆਂ ਵੀ ਚਲਾਕੀਆਂ ਬੇਈਮਾਨੀਆਂ ਕਰਦੇ ਹਾਂ, ਚਾਹੇ ਉਹ ਸਾਡੇ ਮੀਡੀਆ ਵਾਲੇ ਵੀ ਨੇ, ਇਹ ਵੀ ਘੱਟ ਨਹੀਂ ਹੈ, ਕਿਉਂਕਿ ਇਸ ਆਵਾਮ ਮੇ ਸਭ ਨੰਗੇ ਹੈ, ਸਭ ਤੋਂ ਮਤਲਬ ਕੋਟਨ ਦੇ ਕੋਟ ਅੱਛਾ ਵੀ ਹੁੰਦਾ, ਝੂਠ ਫਰੇਬ ਮਾਰ ਮਾਰ ਕੇ ਗੱਲਾਂ ਕਰਦੇ ਨੇ, ਅਲੱਗ ਲੁੱਟਿਆ ਜਾਵੇ। ਐਡਵਰਟਾਈਜਮੈਂਟ ਇੰਨੀਆਂ ਆ ਰਹੀਆਂ ਜਦੋਂ ਤੁਸੀਂ ਡੀਲ ਕਰੋ ਫੇਰ ਪਤਾ ਲੱਗ ਜਾ। ਮੈਂ ਤੁਹਾਨੂੰ ਲਾਈਟਰ ਨੋਟ ਦੇ ਵਿਚ ਗੱਲ ਸੁਣਾਉਣਾ ਵੀ, ਇੱਕ ਵਾਰੀ ਕੋਈ ਬੰਦਾ ਭਲਾ ਮਾਨ ਸੀਗਾ, ਹਾਕਾ ਲਾਲ ਦੀ ਕਮਾਈ ਕੀਤੀ ਨਾ, ਉਹਨੇ ਜ਼ਿੰਦਗੀ ਚ ਕੋਈ ਮੀਤ ਖਾਧਾ ਨਾ ਸ਼ਰਾਬ ਪੀਤੀ, ਰੱਬ ਦਾ ਸਿਮਰਨ ਕਰੇ, ਕਹਿੰਦੇ ਨੇ ਮੈਂ ਲਾਈਟ ਨੋਟ ਸਾਇਆ, ਮੈਂ ਉਹਨੂੰ ਦੇਖਿਆ ਨੀ ਨਾ ਮੈਂ ਜਾਣਦਾ, ਕਹਿੰਦੇ ਨੇ ਜਦੋਂ ਉਹਦੀ ਮੌਤ ਹੋਈ ਤਾਂ ਧਰਮਰਾਜ ਨੇ ਉਹਨੂੰ ਸਵਰਗ ਚ ਭੇਜਤਾ, ਜੰਨਤ ਚ ਭੇਜਤਾ। ਜਦੋਂ ਜੰਨਤ ਚ ਭੇਜਿਆ ਤੇ ਜੰਨਤ ਦੀਆਂ ਜਿਹੜੀਆਂ ਅਫਸਰਾਂ ਸੀਗੀਆਂ ਪਰੀਆਂ ਸੀ ਉਹਨੂੰ ਲੈਣ ਆਈਆਂ, ਤੇ ਨਾਲ ਹੀ ਮਾਲਾ ਫੜਾ ਤੀ ਵੀ ਰੱਬ ਦਾ ਨਾਂ ਜਪਿਆ ਕਰੋ, ਉਹ ਸਾਰਾ ਦਿਨ ਮਾਲਾ ਜਪਣੀ ਤੇ ਸ਼ਾਮ ਨੂੰ ਕਦੇ ਖੀਰ ਆ ਗਈ, ਕਦੇ ਕੜਾਹ ਆ ਗਿਆ, ਕਦੇ ਫਲ ਆ ਗਈ, ਕਦੇ ਫਰੂਟ ਆ ਗਏ, ਉਹ ਇੰਨੇ ਚ ਖੁਸ਼। ਇੱਕ ਦਿਨ ਮਾਲਾ ਜਪਦਾ ਉਹਨੇ ਜ਼ਮੀਨ ਦੇ ਧਿਆਨ ਦੇਖਿਆ, ਜ਼ਮੀਨ ਦੇ ਵਿੱਚ ਇੱਕ ਬਹੁਤ ਵੱਡਾ ਸਾਡਾ ਮੋਗਰਾ ਸੀ, ਹੋਲ ਸੀ, ਉਹਨੇ ਜਦੋਂ ਮੋਗਰੇ ਚ ਦੇਖਿਆ ਵੀ ਥੱਲੇ ਤਾਂ ਮੁਜਰਾ ਹੋ ਰਿਹਾ, ਡਾਂਸ ਹੋ ਰਿਹਾ, ਬੀਰਾਂ ਪੀਂਦੇ ਨੇ, ਸ਼ਰਾਬਾਂ ਪੀਂਦੇ ਨੇ, ਚਿਕਨ ਖਾਂਦੇ ਨੇ, ਸੂਰ ਖਾਂਦੇ ਨੇ, ਗਧੇ ਖਾਂਦੇ ਨੇ, ਬੁੜੀਆਂ ਡਾਂਸ ਡੂਨ ਜੇ ਹੋ ਰਹੇ ਨੇ। ਉਹਨੇ ਜਿਹੜਾ ਸਵਰਗ ਸੀਗੀ ਜਨ ਸੀ ਉਹਦੇ ਦੂਤ ਨੂੰ ਬੁਲਾਇਆ, ਉਹ ਕਹਿੰਦਾ ਭਾਈ ਸਾਹਿਬ ਉਹ ਦੇਖੋ ਜਿਹੜਾ ਨੀਚੇ ਡਾਂਸ ਹੋ ਰਿਹਾ, ਮੁਜਰਾ ਹੋ ਰਿਹਾ, ਬੀਰਾ ਪੀਂਦੇ ਨੇ, ਸ਼ਰਾਬ ਪੀਂਦੇ ਨੇ, ਮੈਂ ਤਾਂ ਸਾਰੀ ਜ਼ਿੰਦਗੀ ਨੀ ਪੀਤੀ, ਉਹ ਬੜੇ ਖੁਸ਼ ਨੇ, ਬੜੇ ਟੱਪ ਟੱਪ ਕੇ ਡਾਂਸ ਕਰਦੇ ਨੇ, ਉਹ ਕੀ ਚੀਜ਼ ਹੈ? ਕਹਿੰਦੇ ਉਹ ਹੈਗਾ ਭਾਈ ਸਾਹਿਬ ਨਰਕ, ਹੈਲ। ਕਹਿੰਦਾ ਹੈਲ? ਹੁਣ ਤਾਂ ਚੜ ਗਿਆ ਗੁੱਸਾ, ਕਹਿੰਦਾ ਸਾਰੀ ਜ਼ਿੰਦਗੀ ਜਦੋਂ ਦੁਨੀਆਂ ਚ ਰਹੇ ਉਦੋਂ ਸ਼ਰਾਬ ਨੀ ਪੀਤੀ, ਮੀਟ ਨੀ ਖਾਧਾ, ਦਾਲ ਫੁਲਕਾ ਖਾਧਾ, ਪੂੰਜੇ ਸੁੱਤੇ, 2 ਪੈਸੇ ਦੀ ਕਮਾਈ ਕੀਤੀ, ਤੇ ਉਹ ਜਿਹੜੇ ਬੰਦੇ ਨੇ ਦੇਖਿਆ ਵੀ ਇਹ ਤਾਂ ਥੱਲੇ ਵੀ ਠੱਗੀਆਂ ਕਰਦੇ ਨੇ, ਥੱਲੇ ਵੀ ਸ਼ਰਾਬਾਂ ਪੀਂਦੇ ਨੇ, ਉੱਪਰ ਆ ਕੇ ਵੀ ਮੌਜ ਕਰਦੇ ਨੇ, ਉਹਨੂੰ ਧਰਮਰਾਜ ਤੇ ਗੁੱਸਾ ਚੜ ਗਿਆ। ਧਰਮਰਾਜ ਕੁਰਸੀ ਤੇ ਬੈਠਾ ਸੀ, ਜਾ ਕੇ ਮੁੱਢ ਫੜ ਲਿਆ। ਉਹ ਕਹਿੰਦਾ ਧਰਮਰਾਜਾ ਮੈਂ ਤਾਂ ਸੁਣਿਆ ਸੀ ਤੂੰ ਕੰਮ ਦਾ ਇਨਸਾਫ਼ ਕਰਨਾ, ਮੈਂ ਤਾਂ ਸਾਰੀ ਜ਼ਿੰਦਗੀ ਦੁਨੀਆਂ ਚ ਨੀ ਨਾ ਮੀਟ ਖਾਧਾ ਨਾ ਸ਼ਰਾਬ ਖਾਧੀ ਨਾ ਦਾਰੂ ਕੀਤੀ ਨਾ ਕੁਛ ਕੀਤਾ ਨਾ ਭੈੜਾ ਖੁੱਟਾ ਕਰਮ ਕੀਤਾ, ਮੈਨੂੰ ਤੂੰ ਮਾਲਾ ਜੀ ਫੜਾਤੀ ਨਾਲ ਖੀਰ ਪੂੜੇ ਹੋਣਾ, ਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਠੱਗੀ ਠੋਰੀ ਕੀਤੀ ਉਹਨਾਂ ਨੂੰ ਤੂੰ ਨਰਕ ਚ ਭੇਜਤਾ ਤੇ ਉਹ ਉੱਥੇ ਵੀ ਐਸ਼ ਕਰਦੇ ਨੇ, ਤੇ ਮੈਨੂੰ ਤਾਂ ਤੂੰ ਨਰਕ ਚ ਭੇਜਦੇ ਨਾ ਮੈਂ ਜ਼ਿੰਦਗੀ ਐਸ਼ ਕੀਤੀ ਨਾ ਉੱਪਰ ਮਰ ਕੇ ਕੀਤੀ। ਤੇ ਉਹ ਕਹਿੰਦਾ ਧਰਮਰਾਜ ਕਹਿੰਦਾ ਭਾਈ ਸਾਹਿਬ ਮੈਂ ਜੋ ਫੈਸਲਾ ਕਰਦਾ ਠੀਕ ਕਰਦਾ, ਤੁਹਾਨੂੰ ਮੈਂ ਵਧੀਆ ਥਾਂ ਤੇ ਸਵਰਗ ਚ ਭੇਜਿਆ, ਨਰਕ ਦੇ ਵਿੱਚ ਠੀਕ ਆ ਉਹਨਾਂ ਦਾ ਉਹ ਨਰਕ ਜੀ ਫਿੱਟ ਹੈ, ਕਹਿੰਦਾ ਨਾ ਨਾ ਮੈਂ ਤਾਂ ਨਰਕ ਜੀ ਆਣਾ। ਜਦੋਂ ਜਿੱਦ ਪੈ ਗਿਆ ਤੇ ਧਰਮ ਕਹਿੰਦਾ ਚੱਲ ਭੇਜ ਦਿਓ, ਉਹਨਾਂ ਨੇ ਚੱਕ ਕੇ ਉਪਰੋਂ ਸਿੱਟਿਆ ਤੇ ਨਰਕ ਚ ਆ ਗਿਆ। ਜਦੋਂ ਹੀ ਨਰਕ ਚ ਆਇਆ ਤੇ ਜਮਦੂਤਾਂ ਨੇ ਢਾ ਲਿਆ ਉਹਨੂੰ ਫੜ ਕੇ, ਦੇ ਛਿੱਤਰ ਤੇ ਛਿੱਤਰ ਦੇ ਪਟੇ ਤੇ ਪਟਾ। ਉਹ ਕਹਿੰਦਾ ਗੱਲ ਸੁਣੋ ਗੱਲ ਸੁਣੋ, ਕਿਵੇਂ ਨੂੰ ਮਰੀ ਜਾਂਦੇ ਹੋ ਯਾਰ, ਇਹ ਹੈ ਕੀ? ਕਹਿੰਦੇ ਇਹ ਹੈਲ ਹੈ, ਇਹ ਨਰਕ ਹੈ। ਕਹਿੰਦਾ ਮੈਂ ਤਾਂ ਉੱਪਰ ਦੇਖਿਆ ਸੀ ਵੀ ਉੱਥੇ ਬੀਰਾਂ ਪੀਂਦੇ ਨੇ, ਮੁਰਗੇ ਖਾਂਦੇ ਨੇ, ਚਿਕਨ ਖਾਂਦੇ ਨੇ, ਡਾਂਸ ਕਰਦੇ ਨੇ, ਤੇ ਤੁਸੀਂ ਤਾਂ ਮੇਰੇ ਪਟਾ ਫੇਰੀ ਜਾਂਦੇ ਹੋ, ਕੁੱਟੀ ਜਾਂਦੇ ਹੋ। ਉਹ ਕਹਿੰਦੇ ਭਾਈ ਸਾਹਿਬ ਜਿਹੜਾ ਤੁਸੀਂ ਉੱਪਰੋਂ ਦੇਖਿਆ ਸੀ ਨਾ ਉਹ ਸਾਡਾ ਐਡਵਰਟਾਈਜਮੈਂਟ ਡਿਪਾਰਟਮੈਂਟ ਸੀ ਲੋਕਾਂ ਨੂੰ ਫਸਾਉਣ ਦੇ ਲਈ। ਸੋ ਇਸੇ ਤਰ੍ਹਾਂ ਅਸੀਂ ਦੁਨੀਆਂ ਦੇ ਵਿੱਚ ਐਡਵਰਟਾਈਜਮੈਂਟ ਦੇ ਭੁਲੇਖੇ ਜਾ ਕੇ ਕਿੰਨਾ ਕੁਛ ਅਸੀਂ ਗਲਤ ਕਰ ਲੈ ਬੈਠਦੇ ਹਾਂ, ਜਿਹਦੇ ਕਰਕੇ ਸਾਨੂੰ ਹਮੇਸ਼ਾ ਹੀ ਪਛਤਾਉਣਾ ਪੈਂਦਾ। ਇਸ ਕਰਕੇ ਕੋਸ਼ਿਸ਼ ਕਰੋ, ਇਹ ਠੱਗਾਂ ਤੋਂ ਬਚਣ ਦੀ ਲੋੜ ਹੈ ਹਮੇਸ਼ਾ। ਜਿਵੇਂ ਕਹਿੰਦੇ ਨੇ ਸਾਡੇ ਘਰਾਂ 'ਚ ਜਾਗਦੇ ਰਹੋ ਡੰਡਾ ਕਰਕਾਉਂਦਾ ਚੌਕੀਦਾਰ, ਇਸ ਕਰਕੇ ਕੋਈ ਵੀ ਕੰਮ ਕਰਨ ਲੱਗੇ ਉਹਦੀਆਂ ਮਿੱਠੀਆਂ ਗੱਲਾਂ 'ਚ ਨਾ ਆਓ, ਸਗੋਂ ਸੋਚ ਸਮਝ ਕੇ ਫੈਸਲਾ ਕਰੋ, ਦੂਰ ਅੰਦੇਸ਼ੀ ਬਣੋ। ਕਿਉਂਕਿ ਜੇ ਦੂਰ ਅੰਦੇਸ਼ੀ ਨਹੀਂ ਬਣਿਆ ਨਾ ਤਾਂ ਫਿਰ ਤੁਸੀਂ ਦੇਖ ਲਓ ਫਸ ਜਾਓਗੇ, ਫਿਰ ਠੱਗੀਆਂ 'ਚ ਫਸੇ ਰੋਵੋਗੇ ਸਾਰੀ ਜ਼ਿੰਦਗੀ। ਨਕਲੀ ਦੁੱਧ, ਨਕਲੀ ਹਲਦੀ, ਨਕਲੀ ਦਵਾਈਆਂ, ਨਕਲੀ ਫਿਲਟਰ ਵਾਲਾ ਪਾਣੀ, ਨਕਲੀ ਦੇਸੀ ਘਿਓ, ਨਕਲੀ ਵਕੀਲ, ਇਹ ਅੱਜ ਕੱਲ ਵੇਚਣ 'ਚ ਸ਼ਰਮ ਕੋਈ ਨਹੀਂ ਹੈ। ਕਬੀਰ ਸਾਹਿਬ ਦੇ ਮੈਂ ਤੁਹਾਨੂੰ ਚਲੋ ਆਪਣੀ ਗੱਲ ਸੁਣਾਉਣਾ, ਸ਼ੰਭੂ ਜਿੱਥੇ ਆ ਫਾਰਮਰ ਐਜੂਕੇਸ਼ਨ ਲੱਗਿਆ ਸੀਗਾ, ਇਹ ਰਾਜਪੁਰੇ ਤੇ ਅੰਬਾਲੇ ਦੇ ਵਿਚਾਲੇ ਪੰਜਾਬ ਤੇ ਹਰਿਆਣੇ ਦਾ ਬਾਰਡਰ ਹੈ ਤੇ ਉੱਥੇ ਪੰਜਾਬ ਸਰਕਾਰ ਨੇ ਇੱਕ ਹੋਟਲ ਪਾਇਆ ਹੋਇਆ, ਹੁਣ ਤਾਂ ਨਹੀਂ ਹੋਊਗਾ ਸ਼ਾਇਦ। ਮੈਂ ਉਸ ਹੋਟਲ ਸਾਡੇ ਦੇ ਵਿੱਚ ਕੰਮ ਕੀਤਾ, ਸਾਡੇ ਅਧੀਨ ਸੀਗਾ, ਤੇ ਉਹ ਕੋਠੀ ਦੇ ਵਿੱਚ ਉਹ ਸ਼ੰਭੂ ਕਹਿੰਦੇ ਨੇ, ਸ਼ੰਭੂ ਦੇ ਉੱਥੇ ਅਸੀਂ ਰਹਿੰਦੇ ਸੀਗੇ ਮੈਂ ਤੇ ਮੇਰੇ ਵਾਈਫ, ਤੇ ਉਸੇ ਸ਼ੰਭੂ ਦੇ ਕੋਲੇ ਸ਼ੰਭੂ ਦੇ ਬੱਸ ਸਟੈਂਡ ਦੇ ਉੱਤੇ ਇੱਕ ਡਾਕਟਰ ਤੇ ਇੱਕ ਵਕੀਲ ਰਹਿੰਦੇ ਸੀ। ਜਿਹੜੇ ਵਕੀਲ ਸਾਹਿਬ ਸੀ ਉਹ ਸਰਪੰਚ ਸੀ, ਹੁਣੀ ਪਿੱਛੇ ਜੇ ਡੈਥ ਹੋਈ ਹੈ, ਚਾਚੀ ਸਾਹਿਬ ਉਹਨਾਂ ਦਾ ਨਾਂ ਸੀ, ਤੇ ਉਹਨਾਂ ਦੀ ਵਾਈਫ MBBS ਡਾਕਟਰ ਸੀ। ਉਹ ਦੁਪਹਿਰੇ ਸਾਡੇ ਕੋਲ ਹੋਟਲ ਜਾਣ ਦੀ ਸਾਡੀ ਕੋਈ ਫਰੈਂਡਸ਼ਿਪ ਸੀਗੀ ਤੇ ਅਸੀਂ ਉਹਨਾਂ ਦੇ ਘਰੇ ਰਾਤ ਨੂੰ ਚਲੇ ਜਾਂਦੇ। ਉਹ ਬਹੁਤ ਵੱਡੇ ਅਮੀਰ ਸਰਦਾਰ ਸੀਗੇ ਉੱਥੋਂ ਦੇ, ਡਾਰੀਆਂ ਪਿੰਡ ਪੈਂਦਾ ਉੱਥੇ ਨੇੜੇ, ਉਹਦੇ ਸਰਪੰਚ ਸੀਗੇ। ਇੱਕ ਦਿਨ ਕੋਈ ਬੰਦਾ ਆਇਆ ਤੇ ਉਹ ਮੈਨੂੰ ਦੇਸੀ ਘਿਓ ਵੇਚ ਗਿਆ। ਮੇਰੇ ਫਾਦਰ ਆਏ ਵੇ ਸੀਗੇ, ਉਹਨਾਂ ਨੇ ਬਾਂਹ ਤੇ ਮਲਿਆ ਤੇ ਕਹਿੰਦੇ ਮੈਨੂੰ ਕਹਿੰਦੇ ਬੇਟਾ ਦੇਸੀ ਘਿਓ ਤਾਂ ਬੜਾ ਖਾਲਸ ਹੈ, ਅਸੀਂ ਦੇਸੀ ਘਿਓ ਲੈ ਲਿਆ। ਜਦੋਂ ਉਹ ਛਾਛੀ ਸਾਹਿਬ ਤੇ ਉਹਨਾਂ ਦੀ ਵਾਈਫ ਡਾਕਟਰ ਸਾਡੇ ਘਰ ਅਸੀਂ ਹੋਟਲ ਚ ਆਈ ਤੇ ਅਸੀਂ ਕਿਹਾ ਸਾਨੂੰ ਦੇਸੀ ਘਿਓ ਨਾਲ ਰੋਟੀ ਖਵਾਉਣੀ ਹੈ, ਹਾਲੇ ਅਸੀਂ ਕਿਹਾ ਹੀ ਸੀਗਾ ਤੇ ਛਾਛੀ ਸਾਹਿਬ ਮੈਨੂੰ ਕਹਿੰਦੇ ਤੁਸੀਂ ਭਾਈ ਸਾਹਿਬ ਮੇਰੇ ਨਾਲ ਕਾਰ ਤੇ ਆਓ, ਸਕੂਟਰ ਤੇ ਬੈਠੋ। ਸਕੂਟਰ ਤੇ ਬੈਠ ਕੇ 5-10 ਕਿਲੋਮੀਟਰ ਡਾਰੀਆਂ ਪਿੰਡ ਚ ਉੱਥੇ ਲੈ ਕੇ ਕਿਸੇ ਘਰ ਦੇ ਮੂਹਰੇ ਖੜਾ ਕਰਤਾ ਤੇ ਉਹ ਬੰਦਾ ਬਾਹਰ ਨਿਕਲ ਗਿਆ। ਹਾਂਜੀ ਸਰਪੰਚ ਸਾਹਿਬ ਦੱਸੋ, ਕਹਿੰਦਾ ਜੁੱਤੀ ਲਾ ਕੇ ਆਪਣੇ ਸਿਰ ਤੇ ਮਾਰ, ਤੂੰ ਇਹਨਾਂ ਨੂੰ ਜਾਣਦਾ? ਉਹ ਕਹਿੰਦਾ ਹਾਂਜੀ। ਮੈਂ ਸੋਚਿਆ ਵੀ ਉਹਨੇ ਸਰਪੰਚ ਵਿਧਾਇਕ ਉਹਨੂੰ ਉਹਨੇ ਦੱਸਿਆ ਉਹ ਪਿੰਡ ਵਾਲਿਆਂ ਨੂੰ ਵੀ ਸਾਡੇ ਖਾਸ ਮਿਲੇ, ਤੂੰ ਪੈਸੇ ਕਿਉਂ ਲੈ ਲਏ? ਮੈਂ ਕਹਿੰਦਾ ਨਹੀਂ ਜੀ ਨਹੀਂ, ਪੈਸੇ ਤਾਂ ਦੇਣੇ ਨੇ, ਤੁਸੀਂ ਕਿਉਂ ਮਾਰਦੇ ਹੋ? ਕਹਿੰਦੇ ਨਹੀਂ ਤੁਹਾਨੂੰ ਬਾਅਦ ਚ ਦੱਸੂ। ਕਹਿੰਦੇ ਜਿਹੜਾ ਤੁਹਾਨੂੰ ਇਹ ਦੇਸੀ ਘਿਓ ਦੇ ਕੇ ਗਿਆ ਨਾ ਉਹ ਗਰੀਸ ਹੈ, ਉਹਦੇ ਵਿੱਚ ਅਸੈਂਸ ਪਾਈ ਵੀ ਹੈ। ਸਾਡੇ ਪਿੰਡ ਵਾਲਾਂ ਦਾ ਇਹੀ ਕੰਮ ਹੈ ਕਿ ਸਵੇਰੇ 5-10 ਕਿਲੋ ਤਿਆਰ ਕਰ ਲੈਂਦੇ, ਇੱਕ ਦਿੱਲੀ ਨੂੰ ਚੜ ਜਾਂਦੇ, ਇੱਕ ਅੰਮ੍ਰਿਤਸਰ ਨੂੰ, ਬਸ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਵੇਚਿਆ, ਉਹਦੀ ਸਟੇਸ਼ਨ ਤੋਂ ਉੱਤਰ ਕੇ ਆ ਜਾਂਦੇ ਨੇ, ਇਹ ਗਰੀਸ ਹੁੰਦੀ ਹੈ। ਸੋ ਠੱਗੀਆਂ ਤਾਂ ਠੱਗੀਆਂ ਦਾ ਕਿਹੜਾ ਅੰਤ ਹੈ? ਠੱਗੀਆਂ ਤਾਂ ਜਿੰਨੀਆਂ ਮਰਜ਼ੀ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ, ਪਤਾ ਨਹੀਂ ਨਵੇਂ ਨਵੇਂ ਢੰਗ ਨੇ। ਅੱਜ ਕੱਲ ਸਾਡੇ ਡਾਕਟਰ ਅਲਸ਼ਾਬੀ ਨੇ BNC ਮੈਡੀਕਲ ਸੈਂਟਰ ਤੇ, ਮੈਨੂੰ ਯਾਦ ਹੈ 3 ਸਾਲ ਪਹਿਲਾਂ, ਤੇ ਮੇਰੇ ਬੇਟੇ ਡਾਕਟਰਾਂ ਕੁਛ ਕਹਿੰਦੇ ਵੀ ਮੈਂ ਤਾਂ ਜਾਣਾ ਛੇਤੀ। ਮੈਂ ਕਿਹਾ ਕਿਉਂ? ਕਹਿੰਦੇ ਡਾਕਟਰਾਂ ਅਲਸ਼ਾਬੀ ਨੂੰ ਕੋਈ ਐਮਰਜੈਂਸੀ ਆ ਗਈ। ਤੇ ਹਾਲੇ ਤਿਆਰ ਹੁੰਦੇ ਸੀ, ਮੈਂ ਵੀ ਕਲੀਨਿਕ ਤੇ ਪਹੁੰਚ ਗਿਆ। ਮੈਂ ਕੁੜੀ ਨੂੰ ਪੁੱਛਿਆ ਵੀ ਡਾਕਟਰ ਕੀ, ਮੈਂ ਸੋਚਿਆ ਕੋਈ ਸਮਥਿੰਗ ਹੈਪਨਸ। ਮੈਂ ਸਾਡੀ ਮੈਨੇਜਰ ਨੂੰ ਪੁੱਛਿਆ, ਉਹ ਕਹਿੰਦੀ ਉਹ ਦਰਵਾਜ਼ਾ, ਮੈਂ 2-3 ਵਾਰੀ ਗਈ ਆ, ਉਹ ਦਰਵਾਜ਼ਾ ਹੀ ਨਹੀਂ ਖੋਲਦੇ। ਮੈਂ ਜਾ ਕੇ ਖੋਲਿਆ ਦਰਵਾਜ਼ਾ, ਅੰਦਰ ਸੀ ਉਹ ਕਿਸੇ ਨਾਲ ਗੱਲ ਕਰ ਰਹੇ ਸੀ। ਮੈਂ ਕਿਹਾ ਡਾਕਟਰ ਸਾਹਿਬ ਕੀ ਹੋ ਗਿਆ? ਕਹਿੰਦੇ ਵੀ ਉਹ ਮੈਂ ਨਾ ਫਟਾਫਟ ਬੈਂਚ ਚ ਜਾ ਕੇ $7,000 ਦੇ ਕੇ ਆਉਣਾ। ਸੱਚੀ ਗੱਲ ਤੁਹਾਨੂੰ ਦੱਸ ਰਹੇ, ਡਾਕਟਰ ਅਲਸ਼ਾ ਵੀ ਸਾਡੇ ਹਾਲੇ ਵੀ ਕਲੀਨਿਕ ਤੇ ਕੰਮ ਕਰਦੇ, ਔਰੰਗਜ਼ੇਬ ਵਿੱਚ ਉਹ ਐਮਰਜੈਂਸੀ ਦੇ ਵਿੱਚ ਹੈਡ ਨੇ ਹੋਸਪਿਟਲ ਚ। ਤੇ ਉਹਨਾਂ ਨੂੰ ਜਿਵੇਂ ਖੜਕਾਇਆ ਗੱਲਬਾਤ ਕਰ ਰਹੇ ਸੀ, ਮੈਂ ਜਬਰਦਸਤੀ ਫੋਨ ਫੜ ਲਿਆ, ਮੇਰੀ ਗੱਲ ਨੀ ਸੁਣਦੇ ਸੀ, ਮੈਂ ਉਹਨੂੰ ਪੰਜਾਬੀ ਚ ਪੰਜ ਚਾਰ ਗਾਲਾਂ ਕੱਢੀਆਂ। ਮੈਨੂੰ ਕਹਿੰਦੇ ਤੁਸੀਂ ਕੌਣ ਹੋ? ਮੈਂ ਕਿਹਾ ਮੈਂ ਤਾਂ ਵੱਡਾ ਭਰਾ। ਤੇ ਫਿਰ ਮੈਂ ਉਹਨਾਂ ਨੂੰ ਦੱਸਿਆ, ਮੈਂ ਕਿਹਾ ਸਕੈਮ ਹੈ ਇਹ, ਤੁਹਾਨੂੰ ਰੈਵਨਿਊ ਕਨੇਡਾ ਵਾਲੇ ਬਣ ਕੇ ਚਿੱਠੀ ਪਾਈ ਹੈ, ਤੁਹਾਨੂੰ ਚਿੱਠੀ ਪਾਈ ਹੈ, ਤੁਸੀਂ ਸਾਡਾ ਟੈਕਸ ਨੀ ਪੂਰਾ, ਤੂੰ ਘਬਰਾ ਕੇ ਦੇ ਰਹੇ। ਜਦੋਂ ਮੈਂ ਕੱਢਿਆ ਫੋਨ ਰੱਖ ਗਿਆ ਉਹ। ਸੋ ਅੱਜ ਕੱਲ ਤਾਂ ਠੱਗੀਆਂ ਦਾ ਕੀ ਹਿਸਾਬ ਕਿਤਾਬ ਹੈ, ਠੱਗੀਆਂ ਦਾ ਪੈਰ ਪੈਰ ਤੇ ਠੱਗੀਆਂ 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 ਠੱਗੀਆਂ, ਜਿੱਥੇ ਮਰਜ਼ੀ ਦੇਖੋ ਇੱਟ ਚੱਕੋ ਤੇ ਠੱਗੀ ਨਿਕਲਦੀ ਹੈ, ਚਾਹੇ ਉਹ ਬਾਬਿਆਂ ਦੇ ਰੂਪ ਚ ਨਿਕਲੇ, ਚਾਹੇ ਉਹ ਬਿਜ਼ਨਸਮੈਨ ਦੇ ਰੂਪ ਚ ਨਿਕਲੇ, ਚਾਹੇ ਪਾਵਰਫੁਲ ਬੰਦਿਆਂ ਦੇ ਨਿਕਲੇ, ਚਾਹੇ ਪੋਲੀਟੀਸ਼ੀਅਨ ਨਿਕਲੇ, ਚਾਹੇ ਮੀਡੀਆ ਵਾਲਿਆਂ ਵੀ ਇਹੀ ਕੰਮ ਕਰਦੇ ਨੇ। ਪੰਡਿਤ ਜੀ ਜਿਹੜੇ ਹੁੰਦੇ ਨੇ ਮੰਦਿਰ ਦੇ ਵਿੱਚ, ਦੋ ਦੋ ਤਿੰਨ ਤਿੰਨ ਵਿਆਹ ਕਰਾਏ ਹੁੰਦੇ ਨੇ, ਜਿਹੜੇ ਪ੍ਰਧਾਨ ਬਣੇ ਹੁੰਦੇ ਨੇ ਉਹ ਬੇਸਮੈਂਟਾਂ ਚ ਰੱਖ ਕੇ ਜਿਹੜੀ ਨੀਚੇ ਜੁੜਦੇ ਨੇ ਜੇਲ੍ਹ ਚ ਪਏ ਨੇ, ਇਹ ਸਭ ਠੱਗੀਆਂ ਠੋਰੀਆਂ ਨੇ। ਸੋ ਬਚੋ, ਲੈ ਕੇ ਕੁਛ ਨੀ ਜਾਣਾ। ਸੋ ਦੱਸਣ ਦਾ ਗੱਲ ਕਰਨ ਦਾ ਪਰਪਸ ਇਹ ਹੈ ਵੀ ਅਸੀਂ ਦੇਖੋ ਜਿਹੜੇ ਵੱਡੇ ਵੱਡੇ ਠੱਗ ਨੇ ਉਹ ਨੀ ਰਹੇ, ਅਸੀਂ ਕਿਹੜੇ ਬਾਗ ਦੀ ਮੂਲੀ ਆ। ਸੋ ਹੱਕ ਹਲਾਲ ਦੀ ਕਮਾਈ ਕਰੋ ਤਾਂ ਕਿ ਨੀਂਦ ਵਧੀਆ ਆਵੇ, ਇਹ ਠੱਗੀਆਂ ਠੋਰੀਆਂ ਚ ਕੁਛ ਨੀ ਹੈ। ਸੋ ਅਖੀਰਲਾ ਸੁਣ ਲਓ ਗਾਣਾ, ਤੇ ਫੇਰ ਮੈਨੂੰ ਦਿਓ ਆ ਗਿਆ, ਅੱਜ ਮੈਂ ਸਟੂਡੀਓ ਚ ਨਹੀਂ ਜਾ ਸਕਿਆ, ਉਹਦੇ ਲਈ ਮਾਫੀ ਚਾਹੁੰਦਾ। ਇੱਕ ਮੈਂ ਅਖੀਰ ਜਾਂਦਾ ਹੋਇਆ ਗੱਲ ਦੱਸ ਦੇਣਾ ਵੀ ਅੱਜ ਬਰੈਂਪਟਨ ਦੇ ਵਿੱਚ ਲਲਿਤ ਬਾਟਲਾ ਜੀ ਨੇ ਓਪਨ ਹਾਊਸ ਲਾਇਆ 2 ਵਜੇ ਤੋਂ ਲੈ ਕੇ 5 ਵਜੇ ਤੱਕ, ਏਅਰਪੋਰਟ ਕਹਿ ਲੋ ਚਾਹੇ ਗੋਰਵੇ ਕਹਿ ਲੋ, ਉਹਦੇ ਵਿਚਾਲੇ ਬਰਲਵੁੱਡ ਹੈ, ਉੱਥੇ 64 ਨੰਬਰ ਬਰਲਵੁੱਡ ਤੇ ਓਪਨ ਹਾਊਸ ਲਾਇਆ, ਮੋਰ ਦੈਨ 7,000 ਸਕੇਅਰ ਫੀਟ ਕਹਿੰਦੇ ਲਗਜ਼ਰੀ ਹੋਮ ਹੈ, ਬੈਕਯਾਰਡ ਵੀ ਦੇਖਣ ਨਾਲ ਹੈ, ਫਾਊਂਟੇਨਸ ਵੀ ਦੇਖਣ ਨਾਲ ਨੇ, ਕਿਚਨ ਤਾਂ ਖਾਸ ਕਰਕੇ ਦੇਖਣ ਵਾਲੀ ਹੈ, ਬੇਸਮੈਂਟ ਦੇਖੋ ਅੱਖਾਂ ਹੱਡੀਆਂ ਰਹਿ ਜਾਣਗੀਆਂ, ਸਫਾਈ ਦੇ ਕਿੰਨੀ ਲਗਜ਼ਰੀ ਹੈ, ਰੇਟ ਕਹਿੰਦੇ ਬਹੁਤ ਘੱਟ ਹੈ, ਲੈਸ ਦੈਨ 29 ਹੈ ਲੱਗਿਆ ਵਾ, ਤੇ ਛੇਤੀ ਮਾਰਕੀਟ ਚੋਂ ਚਲੇ ਜਾਣੇ ਨੇ ਜੇ ਤੁਸੀਂ ਇੰਨੇ ਪੈਸੇ ਅਫੋਰਡ ਕਰਦੇ ਹੋ। ਵੈਸੇ ਦਾ ਉਹ 4 ਲੱਖ ਦਾ ਹੈਗਾ, 4 ਮਿਲੀਅਨ ਦਾ, ਸੋਰੀ ਲੱਖ ਦਾ, ਅੱਜ ਕੱਲ੍ਹ ਮੂਫੀ ਜਾਂਦੀ, 4 ਮਿਲੀਅਨ ਦਾ, ਜੇ ਤੁਸੀਂ ਛੇਤੀ ਲੈਣਾ ਮਕਾਨ ਦੇਖ ਲਓ, ਅੱਜ 2 ਤੋਂ ਲੈ ਕੇ 5 ਵਜੇ ਤੱਕ, ਜਿਹੜੇ ਲਲਿਤ ਟਾਟ ਲੈ ਗਏ 64 ਨੰਬਰ 64 ਬਰਲਵੁੱਡ, ਇਹ ਏਅਰਪੋਰਟ ਤੇ ਗੋਰਵੇ ਦੇ ਵਿਚਾਲੇ ਸੜਕ ਹੈ, ਉਹਨੂੰ ਬਰਲਵੁੱਡ ਕਹਿੰਦੇ, ਉੱਥੇ ਛੋਟਾ ਜਿਹਾ ਇੱਕ ਪਲਾਜ਼ਾ, ਉਹਦੇ ਪਿਛਲੀ ਸਟਰੀਟ ਨੂੰ ਬਰਲਵੁੱਡ ਕਹਿੰਦੇ, ਉੱਥੇ ਹੋਰ ਵੀ ਲੱਗੇ ਨੇ ਮਕਾਨ, ਤੇ ਇਹ ਵੀ ਲੱਗਿਆ ਹੋਇਆ 64 ਨੰਬਰ। ਥੈਂਕ ਯੂ, ਸੁਣੋ ਗਾਣਾ।
ਲਿਖਾ ਤਰ ਰਾਜ ਨੇ ਮੰਗਣਾ, ਲਿਖਾ ਤਰ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ। ਲਿਖਾ ਕਰਮ ਰਾਜ ਨੇ ਮੰਗਣਾ, ਲਿਖਾ ਕਰਮ ਰਾਜ ਨੇ ਮੰਗਣਾ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਪਾਪ ਨਾ ਕਰ ਬੰਦਿਆ, ਬੰਦਿਆ ਜਦੋਂ ਕਰਮ ਦਾ
चंगे मंद करमा दे जदों साब तेरे अगे तरसिया चंगे मंद करमा दे जदों साब तेरे अगे तरसिया करम राज ने लिहाज नहीं करना करम राज ने लिहाज नहीं करना पाप न कर बंदेया
WTUR 770 AM, Youngstown, Toronto.
The views expressed on the preceding program may not necessarily be those of the owner or management of WTUR radio station.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल ले नो ब्याज
142 कैनेडी रोड ब्रैम्पटन 9058747171
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch up TV, full HD streaming, VOD and regional channels. One-time payments, long-term peace of mind, just $216 for 2-year subscription and free 4K IPTV box. Just $360 for 5-year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV. Entertainment your way.
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
कोई बात सादा सी है हमारे पास 2 गाड़ियां और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने आप भी अपनी गाड़ी और घर के इंश्योरेंस में खूब सेविंग कर सकते हैं कंडीशन अप्लाई ऑल स्टेट पिकरिंग एजेंसी के राजा बाशप 6472903773 6472903773
ताजा सब्जियां ली ਤੁਹਾਡਾ ਆਪਣਾ ਫਾਰਮ ਕੈਲਡਨ ਸਬਜੀ ਫਾਰਮ ਜਿੱਥੇ ਤੁਸੀਂ ਲੈ ਸਕਦੇ ਹੋ ਨਿਖਰੇ ਪੌਦੇ ਮਿੱਟੀ ਗਮਲੇ ਅਤੇ ਹਰ ਤਰ੍ਹਾਂ ਦੇ ਫੁੱਲ ਤੇ ਸਬਜ਼ੀਆਂ ਦੀ ਪਨੀਰੀ ਆਪਣੇ ਘਰ ਵਿੱਚ ਕੋਈ ਵੀ ਸਬਜ਼ੀ ਜਾਂ ਫੁੱਲ ਦੇ ਪੌਦੇ ਉਗਾਉਣ ਲਈ ਕੈਲਡਨ ਸਬਜੀ ਫਾਰਮ ਤੇ ਆਓ ਅਸੀਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਤੁਹਾਡੀ ਸੇਵਾ ਲਈ ਹਾਜ਼ਰ ਹਾਂ 12050 Airport Road, Caledon. Ja tusi phone karo 905-840-9000 905-840-9000.
Tuhanu purse ਪਰਸਨਲ ਸਪੋਰਟ ਵਰਕਰ ਕਿਉਂ ਬਣਨਾ ਚਾਹੀਦਾ ਹੈ? ਦੂਜਿਆਂ ਦੇ ਜੀਵਨ ਵਿੱਚ ਬਦਲਾਵ ਲਿਆਉਣ ਲਈ ਸਿਰਫ 5 ਮਹੀਨਿਆਂ ਵਿੱਚ ਆਪਣਾ ਸਰਟੀਫਿਕੇਟ